ਭਗਤਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦਾਨੰਦ ਮਨ ਦੇ ਗੁਰੂ ਰੂਪ ਪਿਆਰੀ ਸਤਸੰਗ ਜੀਓ ਆ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ ਗਚਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਵਡਭਾਗੇ ਹਾਂ ਕਰਮਾਂ ਵਾਲੇ ਹਾਂ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਦੀ ਕਿਰਪਾ ਸਦਕਾ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਦੀ ਰਹਿਮਤ ਸਦਕਾ ਉਹ ਸਮਾਂ ਮਿਲਿਆ ਜਿਸ ਸਮੇਂ ਦੇ ਅੰਦਰ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਨਾਲ ਜੁੜ ਸਕਦੇ ਔਰ ਗੁਰੂ ਸਾਹਿਬਾਂ ਦੇ ਚਰਨ ਨਾਲ ਜੁੜ ਕੇ ਅਸੀਂ ਸੋਝੀ ਲੈ ਸਕਦੇ ਸੋਝੀ ਲੈ ਕੇ ਅਸੀਂ ਪਿਛਲੇ ਜਨਮਾਂ ਦੇ ਵਿੱਚ ਅਣਜਾਣੇ ਚ ਪਤਾ ਨਹੀਂ ਆਪਾਂ ਨੂੰ ਕਿਸੇ ਨੂੰ ਨਹੀਂ ਪਤਾ ਅਣਜਾਣੇ ਚ ਜੋ ਪਾਪ ਮਾੜੇ ਕਰਮ ਕਰ ਬੈਠੇ ਉਸ ਅਕਾਲ ਪੁਰਖ ਨੇ ਰਹਿਮਤ ਕਰ ਦਿੱਤੀ ਕਿ ਸਾਨੂੰ ਫਿਰ ਇੱਕ ਐਸਾ ਜੀਵਨ ਬਖਸ਼ਿਸ਼ ਕੀਤਾ ਹੈ ਕਿ ਧਿਆਨ ਕਰਿਓ ਸੰਸਾਰ ਵਿੱਚ ਹੀ ਕਰਮ ਕੀਤੇ ਤੇ ਸੰਸਾਰ ਵਿੱਚ ਹੀ ਤੁਪਣਿਆ ਉਸ ਇੱਕ ਚੱਕਰ ਦੇ ਵਿੱਚ ਜਿਹੜਾ 84 ਦਾ ਗੇੜ ਆ ਉਹ ਇੱਕ ਚੱਕਰ ਆ ਉਸ ਚੱਕਰ ਦੇ ਵਿੱਚ ਇੱਕ ਸਰੀਰ ਐਸਾ ਇੱਕ ਜੀਵਨ ਐਸਾ ਬਖਸ਼ਿਸ਼ ਕੀਤਾ ਕਿ ਜਦੋਂ ਇਹ ਮਨ ਉਸ ਸਰੀਰ ਵਿੱਚ ਪਹੁੰਚਦਾ ਤੇ ਪਹਿਲਾਂ ਆਪਣੇ ਉਹ ਕੀਤੇ ਪਾਪ ਮਾੜੇ ਕਰਮ ਸਾਫ ਕਰਦਾ ਫਿਰ ਐਸੀ ਜ਼ਿੰਦਗੀ ਬਦਲਦੀ ਹੈ ਕਿ ਜਿਹਦੇ ਤੋਂ ਵਿਛੜਿਆ ਵਾਪਸ ਉਹਦੇ ਵੱਲ ਨੂੰ ਮੁੜ ਪੈਂਦਾ ਆਪਣੇ ਘਰ ਜਾਣ ਦੀ ਕੋਸ਼ਿਸ਼ ਕਰਦਾ ਤੇ ਜੇ ਕਿਤੇ ਮਨ ਦੀ ਮਲੀਨਤਾ ਧੁੱਪ ਜਾਵੇ ਤੇ ਇਹ ਜਿਹੜਾ ਮਨ ਹੈ ਵਾਪਸ ਆਪਣੇ ਘਰ ਚਲਾ ਜਾਂਦਾ ਕੈਸਾ ਘਰ ਵਾਪਸ ਆਪਣੇ ਆਪ ਦੀ ਹੋਂਦ ਚ ਆ ਜਾਂਦਾ ਆਪਣੀ ਪਹਿਚਾਣ ਚ ਆ ਜਾਂਦਾ ਆਪਣੇ ਅਸਲੀ ਰੂਪ ਚ ਆ ਜਾਂਦਾ ਅਸਲੀ ਰੂਪ ਕੈਸਾ ਹੈ ਧੰਨ ਦਿਓ ਜਿਹੜਾ ਮਨ ਹੈ ਸਰੀਰ ਅੰਦਰ ਬੈਠਾ ਹੈ ਸਰੀਰ ਦੇ ਨਾਲ ਜੁੜਿਆ ਹੋਇਆ ਹੈ ਸਰੀਰ ਦੇ ਨਾਲ ਨਾਤਾ ਜੋੜ ਕੇ ਬੈਠਾ ਹੈ ਸਰੀਰ ਦੇ ਨਾਲ ਸੰਬੰਧ ਬਣਾ ਕੇ ਬੈਠਾ ਹੈ ਗੁਰੂ ਪਿਆਰਿਓ ਜਦੋਂ ਵੀ ਕੋਈ ਇਨਸਾਨ ਚੰਗੇ ਮਾੜੇ ਬੰਦੇ ਨਾਲ ਨਾਤਾ ਜੋੜ ਲੈਂਦਾ ਤੇ ਲੋਕ ਉਹਨੂੰ ਵੀ ਉਦਾਂ ਦਾ ਹੀ ਗਿਣ ਲੱਗ ਪੈਂਦੇ ਆ ਕਿਸੇ ਮਾੜੇ ਬੰਦੇ ਨਾਲ ਨਾਤਾ ਜੋੜ ਲਈਏ ਲੋਕ ਕਹਿੰਦੇ ਬੰਦਾ ਵੀ ਮਾੜਾ ਹੈ ਤੇ ਕੋਈ ਮਾੜਾ ਬੰਦਾ ਹੋ ਕੇ ਚੰਗੇ ਨਾਲ ਨਾਤਾ ਜੋੜ ਲਏ ਤੇ ਕਹਿੰਦੇ ਵੀ ਚੰਗਾ ਹੋਣਾ ਇੱਦਾਂ ਹੀ ਮਨ ਜਿਹੜਾ ਹੈ ਸਰੀਰ ਨਾਲ ਸੰਸਾਰ ਨਾਲ ਨਾਤਾ ਜੋੜ ਕੇ ਬੈਠਾ ਉਹ ਨਾਤਾ ਜੋੜਨ ਕਰਕੇ ਇਹ ਵੀ ਸੰਸਾਰੀ ਲੱਗਦਾ ਤੇ ਜਦੋਂ ਇਸ ਸਰੀਰ ਚ ਬੈਠਿਆਂ ਸਰੀਰ ਨਾਲੋਂ ਨਾਤਾ ਟੁੱਟ ਕੇ ਨਿਰੰਕਾਰ ਨਾਲ ਜੁੜ ਜਾਂਦਾ ਤੇ ਉਹੀ ਮਨ ਨਿਰੰਕਾਰੀ ਲੱਗਦਾ ਹੈ ਮਨ ਉਹੀ ਸੀਗਾ ਭਗਤ ਕਬੀਰ ਜੀ ਕਹਿੰਦੇ ਜਦੋਂ ਸਰੀਰ ਨਾਲ ਜੁੜਿਆ ਤੇ ਸੰਸਾਰੀ ਸੀ ਜਦੋਂ ਨਿਰੰਕਾਰ ਨਾਲ ਜੁੜਿਆ ਤੇ ਕਬੀਰ ਜੀ ਨੇ ਕਿਹਾ ਤਾਂ ਕਹੋ ਕਬੀਰ ਰਾਮ ਕੀ ਅੰਜ ਕਹਿੰਦੇ ਇੱਥੇ ਪਹੁੰਚ ਕੇ ਮਨ ਸੋਝੀ ਆਈ ਕਿ ਇੱਥੇ ਪਰਮਾਤਮਾ ਦੀ ਕੁੱਲ ਚੋਂ ਆ ਹੁਣ ਵਿਚਾਰ ਕਰਨੀ ਹੈ ਕਿ ਉਸ ਪਰਮਾਤਮਾ ਨੇ ਰਹਿਮਤ ਬੜੀ ਵੱਡੀ ਕੀਤੀ ਹੈ ਕਿਰਪਾ ਬੜੀ ਵੱਡੀ ਕੀਤੀ ਸਾਡੇ ਤੇ ਪਰ ਗੁਰੂ ਜੀ ਨੇ ਬਾਣੀ ਵਿੱਚ ਲਿਖ ਦਿੱਤਾ ਹੁਣ ਆਪ ਜੀ ਵਿਚਾਰ ਕਰਨਾ ਆਪ ਜੀ ਸਿਆਣੇ ਹੋ ਪੜ੍ਹੇ ਲਿਖੇ ਹੋ ਸਮਝਦਾਰ ਹੋ ਆਪ ਜੀ ਨੂੰ ਕੋਈ ਕੰਮ ਕਹਿ ਕੇ ਭੇਜੇ ਕਿ ਬਈ ਤੂੰ ਫਲਾਣਾ ਕੰਮ ਕਰਨਾ ਇਹਦਾ ਮਤਲਬ ਉਹ ਕੰਮ ਕਰਨ ਲਈ ਆਪ ਜੀ ਨੂੰ ਤਾਂ ਭੇਜਿਆ ਕਿ ਆਪ ਕੰਮ ਕਰਨ ਯੋਗ ਹੋ ਗਏ ਹੋ ਦੇਖੋ ਆਪ ਜੀ ਦਾ ਬੱਚਾ ਹੈ ਛੋਟਾ ਹੈ ਜਦੋਂ ਛੋਟਾ ਹੈ ਨਾ ਤੇ ਆਪ ਨੂੰ ਕੰਮ ਨਹੀਂ ਦੱਸਦੇ। ਕਿਸੇ ਨੇ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਤੇ ਕਹਿੰਦੇ ਸੀ ਮੇਰਾ ਬੇਟਾ ਹੈ, ਕਹਿੰਦੇ ਹਾਂਜੀ, ਤੇ ਫਿਰ ਤੁਸੀਂ ਬਹਿ ਜਾਓ, ਫਿਰ ਤੁਹਾਨੂੰ ਚਿੰਤਾ ਕਰਨ ਦਿਓ, ਹੈਂ ਪਾ ਦੇਗਾ ਪੱਠੇ। ਤੇ ਉਹਨੂੰ ਕਹਿੰਦਾ ਕਹਿੰਦਾ ਭਾਈ ਸਾਹਿਬ ਮੇਰਾ ਬੇਟਾ ਜੇ ਛੋਟਾ ਹੈ, ਇਹਦਾ ਮਤਲਬ ਪੱਠੇ ਪਾਉਣ ਯੋਗ ਨਹੀਂ ਹੋਇਆ, ਛੋਟਾ ਹੈ। ਪਰ ਜਿੱਦਣ ਪੱਠੇ ਪਾਉਣ ਯੋਗ ਹੋ ਗਿਆ ਉਸ ਦਿਨ ਕਿਸੇ ਦੇ ਕਹਿਣ ਦੀ ਲੋੜ ਨਹੀਂ, ਆਪ ਹੀ ਕਹਿ ਰਹੇ ਹੋ। ਕਹਿੰਦਾ ਭਾਈ ਸਾਹਿਬ ਤੁਸੀਂ ਮੈਨੂੰ ਘੰਟਾ ਮੈਂ ਹੋਰ ਕਹੋ ਤੇ ਬਹਿ ਜਾਂਦਾ। ਕਹਿੰਦਾ ਕੀ ਗੱਲ ਹੋ ਗਈ? ਤੇ ਘਰ ਡੰਗਰ ਤੁਹਾਡੇ, ਕਹਿੰਦੇ ਕੋਈ ਨੀ ਬੇਟਾ ਪੱਠੇ ਪਾ ਲੇਗਾ। ਇਸਦਾ ਮਤਲਬ ਇਹ ਹੈ ਕਿ ਮੇਰਾ ਬੱਚਾ ਕੰਮ ਕਰਨ ਯੋਗ ਹੋ ਗਿਆ, ਤਾਹੀਆਂ ਆਪਾਂ ਉੱਥੇ ਭਾਰ ਪਾਉਣ ਦੇ। ਹੁਣ ਬੱਚਾ ਪੱਠੇ ਨਹੀਂ ਪਾਉਂਦਾ, ਬੱਚੇ ਨੂੰ ਤੁਸੀਂ ਕਹਿ ਕੇ ਗਏ ਸੀ ਕਿ ਤੂੰ ਪੱਠੇ ਪਾ ਦੇ, ਵੀ ਪਾਏ ਨਹੀਂ। ਜਦੋਂ ਉਹਨੇ ਪੱਠੇ ਪਾਏ ਨਹੀਂ ਤੇ ਸੁਭਾਵਕ ਹੀ ਆਪ ਕਹੋਗੇ ਵੀ ਭਾਈ ਗੱਲ ਸੁਣ, ਉਹ ਤੂੰ ਭੁੱਲ ਗਿਆ। ਕਿਉਂ ਕਿਹਾ ਤੁਸੀਂ ਭੁੱਲ ਗਿਆ? ਕਿਉਂ ਤੂੰ ਯੋਗ ਹੈ, ਭੁੱਲਣਾ ਉਹਨੂੰ ਕਹੀਦਾ ਕਿ ਜਿਹੜਾ ਕੰਮ ਕਰਨ ਯੋਗ ਹੈ ਤੇ ਨਾ ਕਰੇ ਉਹਨੂੰ ਕਹੀਦਾ ਤੂੰ ਭੁੱਲ ਗਿਆ। ਜਿਹੜਾ ਯੋਗ ਨਹੀਂ ਉਹਨੂੰ ਕਦੀ ਭੁੱਲ ਗਿਆ ਨਹੀਂ ਕਹੀਦਾ। ਜਦੋਂ ਇਹ ਮਨ ਸਰੀਰ ਵਿੱਚ ਪਹੁੰਚਿਆ ਇਹ ਯੋਗ ਹੋ ਗਿਆ, ਕਿਹਨੂੰ? ਪਰਮਾਤਮਾ ਨੂੰ ਯਾਦ ਕਰਨ ਦੇ ਯੋਗ ਹੋ ਗਿਆ, ਪਰਮਾਤਮਾ ਨੂੰ ਯਾਦ ਕਰਨ ਦੇ ਯੋਗ ਹੋ ਗਿਆ। ਤੇ ਤਾਂ ਚਪੇੜ ਮਾਰੀ ਗੁਰੂ ਜੀ ਨੇ, ਕਹਿੰਦਾ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ। ਕੁੱਤੇ ਨੂੰ ਨਹੀਂ ਕਿਹਾ, ਡੰਗਰ ਨੂੰ ਨਹੀਂ ਕਿਹਾ, ਕਿਉਂਕਿ ਉੱਥੇ ਕੰਮ ਕਰਨ ਯੋਗ ਨਹੀਂ ਹੈ, ਉੱਥੇ ਇਹਨੂੰ ਪਰਮਾਤਮਾ ਕਦੀ ਚੇਤੇ ਨਹੀਂ ਆ ਸਕਦਾ। ਤੇ ਜਿਹਨੂੰ ਚੇਤੇ ਨਹੀਂ ਉਹਨੂੰ ਭੁੱਲਣਾ ਕੀ ਹੈ? ਜਦੋਂ ਇਹ ਮਨ ਸਰੀਰ ਵਿੱਚ ਪਹੁੰਚਿਆ, ਦੇਖੋ ਧਿਆਨ ਦਿਓ, ਗੁਰੂ ਕੌਣ ਹੈ ਅਸਲ 'ਚ? ਗੁਰੂ ਹੈ ਪਰਮਾਤਮਾ ਹੀ ਹੈ, ਠੀਕ ਹੈ। ਉਸ ਅਕਾਲ ਪੁਰਖ ਨੇ, ਪਰਮਾਤਮਾ ਨੇ ਆਪਣੀ ਸੋਝੀ ਦੇਣ ਲਈ ਕੋਈ ਨਾ ਕੋਈ ਤਾਂ ਰੂਪ ਲੈਣਾ ਹੀ ਸੀ, ਠੀਕ ਹੈ ਬਈ। ਆਪ ਜੀ ਰੋਜ਼ ਪੜ੍ਹਦੇ ਹੋ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰੇ ਹੋ, ਕਲਾ ਧਾਰ ਬਾਜੀ ਪਾ ਕੇ। ਬਾਜੀ ਦਾ ਮਤਲਬ ਕੀ ਹੈ? ਜਦੋਂ ਕੋਈ ਇਨਸਾਨ ਖੜਾ ਆਰਾਮ ਦੇ ਨਾਲ, ਉਹ ਆਪਣੇ ਸਰੀਰ ਨੂੰ ਟੇਢਾ ਮੇਢਾ ਕਰ ਲੈਂਦਾ, ਘੁਮਾਉਂਦਾ, ਤੇ ਕੀ ਕਹਿੰਦੇ, ਕੀ ਕਰ ਰਿਹਾ? ਬਾਜੀਆਂ ਪਾ ਰਿਹਾ। ਏਦਾਂ ਹੀ ਪਰਮਾਤਮਾ ਨੇ, ਅਕਾਲ ਪੁਰਖ ਨੇ ਕੀ ਕੀਤਾ? ਆਪਣਾ ਰੂਪ ਤਬਦੀਲ ਕਰ ਲਿਆ, ਬਾਜੀ ਪਾ ਦਿੱਤੀ, ਗੁਰੂ ਬਣ ਗਿਆ, ਸੰਸਾਰ ਨੂੰ ਸਮਝਾਉਣ ਲਈ ਆ ਗਏ। ਹੁਣ ਸਮਝਾਉਣ ਲਈ ਤਾਂ ਆਏ ਤੇ ਉਸ ਜਾਮੇ 'ਚ ਆਏ ਜਿਸ ਜਾਮੇ 'ਚ ਸਮਝਣ ਯੋਗਾ ਹੋਇਆ, ਠੀਕ ਹੈ। ਬੜੀ ਰਹਿਮਤ ਕੀਤੀ, ਕਿਰਪਾ ਕੀਤੀ। ਹੁਣ ਇੱਥੇ ਪਹੁੰਚੇ, ਮਨ ਨੂੰ ਕਹਿਣ ਲੱਗੇ, ਕਹਿੰਦੇ ਭੁੱਲ ਗਏ। ਕਿਉਂ ਕਿਹਾ ਭੁੱਲ ਗਿਆ? ਕਿਉਂਕਿ ਤੈਨੂੰ ਜੀਵਨ ਮਿਲਿਆ ਹੀ ਯਾਦ ਕਰਨ ਲਈ, ਤਾਂ ਹੀ ਉਹਨਾਂ ਨੇ ਕਿਹਾ ਭੁੱਲ ਗਏ। ਜਦੋਂ ਜੀਵਨ ਮਿਲਿਆ ਹੀ ਨਹੀਂ ਸਾਨੂੰ ਯਾਦ ਕਰਨ ਲਈ, ਉੱਥੇ ਕਿਹਾ ਹੀ ਨਹੀਂ ਭੁੱਲ ਗਿਆ। ਹੁਣ ਧਿਆਨ ਦੇਣਾ, ਆਪ ਜੀ ਨੇ ਗੁਰੂ ਸਾਹਿਬਾਂ ਨੇ ਇਸ ਮਨ ਨੂੰ ਪਤਾ ਕੀ ਕਹਿੰਦੇ? ਕਹਿੰਦੇ ਮਨਾ ਤੂੰ ਔਰਤ ਹੈ, ਤੂੰ ਜਨਾਨੀ ਹੈ, ਤੇ ਧਿਆਨ ਕਰੀ, ਹਰ ਔਰਤ ਦਾ ਕੋਈ ਖਸਮ ਹੁੰਦਾ ਹੈ। ਆਪ ਜੀ ਕੱਲ ਵਿਚਾਰ ਕਰਨਾ, ਸੰਸਾਰ ਨੂੰ ਔਰਤ ਕਹਿ ਦਿੱਤਾ ਤੇ ਪਰਮਾਤਮਾ ਨੂੰ ਪੁਰਖ ਕਹਿ ਦਿੱਤਾ, ਕਿਉਂ? ਸੰਸਾਰ ਨੂੰ ਪੁਰਖ ਕਹਿ ਦਿੰਦੇ, ਹੈ ਤੇ ਰੂਪ ਉਹਦਾ ਹੀ ਹੈ, ਜਾਂ ਉਹਨੂੰ ਜਨਾਨੀ ਕਹਿ ਦਿੰਦੇ, ਹੈ ਤੇ ਰੂਪ ਸੰਸਾਰ ਦਾ ਹੀ ਹੋਈ, ਉਹਦਾ ਬਣਾਇਆ ਸਭ ਕੁਛ, ਕਿਉਂ? ਗੁਰੂ ਪਿਆਰਿਓ, ਬੰਦੇ ਨੂੰ ਬੰਦੇ ਦੀ ਖਿੱਚ ਨਹੀਂ ਹੁੰਦੀ, ਔਰਤ ਦੀ ਖਿੱਚ ਹੁੰਦੀ ਹੈ। ਔਰਤ ਨੂੰ ਔਰਤ ਦੀ ਖਿੱਚ ਨਹੀਂ ਹੁੰਦੀ, ਬੰਦੇ ਦੀ ਖਿੱਚ ਹੁੰਦੀ ਹੈ। ਇੱਕ ਖਿੱਚ ਪੈਦਾ ਕਰਨ ਲਈ ਗੁਰੂ ਨੇ ਦੋ ਰੂਪ ਦੱਸ ਦਿੱਤੇ, ਕਿਹੜੇ? ਕਹਿੰਦੇ ਆਤਮਾ ਤੂੰ ਔਰਤ ਹੈ ਤੇ ਪਰਮਾਤਮਾ ਪੁਰਖ ਹੈ। ਜੋ ਵੀ ਔਰਤ ਹੁੰਦੀ ਤੈਨੂੰ ਖਿੱਚ ਨਹੀਂ ਪੈਦਾ ਹੋਣੀ ਸੀ, ਖਿੱਚ ਪੈਦਾ ਕਰ ਦਿੱਤੀ, ਕਹਿੰਦੇ ਉਹ ਪੁਰਖ ਹੈ ਤੇ ਤੂੰ ਔਰਤ ਹੈ। ਜਦੋਂ ਇਹ ਗੱਲ ਕਹੀ, ਇਸ ਜੱਗ ਮੇਂ ਪੁਰਖ ਏਕ ਹੈ ਔਰ ਸਗਲੀ ਨਾਰ ਸੁਭਾਈ, ਕਹਿੰਦੇ ਸੰਸਾਰ ਦੇ ਅੰਦਰ ਇੱਕ ਪੁਰਖ ਪਰਮਾਤਮਾ, ਬਾਕੀ ਸਾਰੀ ਸ੍ਰਿਸ਼ਟੀ ਔਰਤ ਹੈ। ਹੁਣ ਧਿਆਨ ਦਿਓ, ਇਹਨੂੰ ਔਰਤ ਕਿਉਂ ਕਿਹਾ? ਇਹਨੂੰ ਔਰਤ ਇਸ ਲਈ ਕਿਹਾ ਕਿ ਜੇ ਉਹ ਵੀ ਔਰਤ ਸੀ, ਉਹ ਵੀ ਪੁਰਖ ਸੀ, ਤੂੰ ਵੀ ਪੁਰਖ ਸੀ, ਫਿਰ ਖਿੱਚ ਪੈਦਾ ਨਹੀਂ ਹੋਣੀ ਸੀ। ਉਹ ਪੁਰਖ ਆ, ਤੂੰ ਔਰਤ ਹੈ, ਤੇ ਆਪਣੇ ਅੰਦਰ ਔਰਤਾਂ ਲਈ ਖਿੱਚ ਪੈਦਾ ਕਰ। ਕਹਿੰਦੇ ਕਿਵੇਂ? ਕਹਿੰਦੇ ਜੇ ਕਿਸੇ ਦਾ ਪਤੀ ਪ੍ਰਦੇਸ ਗਿਆ ਹੋਵੇ ਤਾਂ ਉਸ ਔਰਤ ਨੂੰ ਨੀਂਦ ਨਹੀਂ ਆਉਂਦੀ, ਉਹਦਾ ਰਾਹ ਤੱਕਦੀ ਹੈ। ਤੇ ਭਗਤ ਕਬੀਰ ਜੀ ਸਮਝਾਉਣ ਲੱਗੇ, ਕਿਆ ਬਿਰਤੀ ਬਣਾ ਦਿੱਤੀ ਦੇਖੋ ਉਹਨਾਂ ਨੇ, 338 ਅੰਗ ਦੇ ਉੱਤੇ ਪੜ੍ਹ ਕੇ ਦੇਖਿਓ। ਕਹਿੰਦੇ ਪੰਥ ਨਿਹਾਰੇ ਕਾਮਣੀ ਲੋਚਨ ਭਰੀ ਲਿਓ ਸਾਸਾ, ਪੰਥ ਨਿਹਾਰੇ ਕਾਮਣੀ, ਪੰਥ ਪੰਥ ਕਿਹਨੂੰ ਕਹਿੰਦੇ? ਰਸਤੇ ਨੂੰ, ਮਾਰਗ ਨੂੰ। ਨਿਹਾਰੇ ਕਿਹਨੂੰ ਕਹਿੰਦੇ? ਤੱਕਦੀ ਹੈ, ਵੇਖਦੀ ਹੈ। ਕਾਮਣੀ ਔਰਤ, ਦਲੀਲਾਂ ਦੇ ਦੇ ਕੇ ਇਸ ਮਨ ਨੂੰ ਸਮਝਾਉਣਾ ਕੀਤਾ। ਕਹਿੰਦੇ ਮਨ, ਤੂੰ ਔਰਤ ਹੈ, ਪਰ ਦੁੱਖ ਵਾਲੀ ਗੱਲ ਹੈ, ਜੇ ਤੂੰ ਔਰਤ ਆ ਤੇ ਤੇਰੀ ਬਿਰਤੀ ਔਰਤ ਵਰਗੀ ਕਿਉਂ ਨਹੀਂ ਹੈ? ਮਨ ਕਹਿੰਦਾ ਕੀ ਹੋ ਗਿਆ? ਮੈਂ ਮੰਨਦਾ ਮੈਂ ਔਰਤ ਹਾਂ। ਕਹਿੰਦਾ ਜੇ ਤੂੰ ਔਰਤ ਆ ਤੇ ਤੇਰਾ ਪਤੀ ਪ੍ਰਦੇਸ ਗਿਆ ਹੈ, ਤੇ ਮਾਰ ਝਾਤੀ, ਕਿਸੇ ਦਾ ਪਤੀ ਪ੍ਰਦੇਸ ਗਿਆ ਹੋਵੇ ਤੇ ਪੰਥ ਨਿਹਾਰੇ ਕਾਮਣੀ, ਕਹਿੰਦੇ ਜਿਹੜੀ ਉਹ ਔਰਤ ਹੈ ਨਾ, ਉਹ ਰਾਤ ਦਿਨ ਉਹਦਾ ਰਾਹ ਤੱਕਦੀ ਹੈ, ਉਹਦਾ ਰਾਹ ਤੱਕਦੀ ਹੈ। ਕਹਿੰਦੇ ਫਿਰ ਮਾਰ ਮਨਾ ਚਾਤੀ, ਤੈਨੂੰ ਗੁਰੂ ਜੀ ਨੇ ਔਰਤ ਕਿਹਾ ਨਾ, ਉਹ ਤਾਂਗ ਤੇਰੇ ਅੰਦਰ ਪੈਦਾ ਹੋਈ, ਤੂੰ ਕਦੀ ਉਹਦਾ ਰਾਹ ਤੱਕਿਆ ਆਪਣੇ ਖਸਮ ਦਾ? ਨਹੀਂ ਤੱਕਿਆ। ਕਹਿੰਦੇ ਕਿਉਂ ਨਹੀਂ ਤੱਕਿਆ? ਕਹਿੰਦੇ ਕਿਉਂਕਿ ਤੈਨੂੰ ਭੁੱਲ ਗਿਆ, ਤੈਨੂੰ ਭੁੱਲ ਗਿਆ। ਫਿਰ ਕੀ ਕਹਿੰਦੇ ਨੇ? ਕਹਿੰਦੇ ਪੰਥ ਨਿਹਾਰੇ ਕਾਮਣੀ ਲੋਚਨ ਭਰੀ ਲੇ ਉਹ ਸਾਸਾ। ਲੋਚਨ ਕਿਹਨੂੰ ਕਹਿੰਦੇ? ਅੱਖਾਂ ਨੂੰ ਭਰੀ ਲੇ, ਹੰਝੂਆਂ ਨਾਲ ਭਰੀਆਂ। ਉਹ ਸਾਸਾ ਕਿਹਨੂੰ ਕਹਿੰਦੇ? ਹੌਕਿਆਂ ਨੂੰ। ਕਦੇ ਕਦੇ ਚਾਦ ਮਾਰ, ਪਤੀ ਪ੍ਰਦੇਸ ਗਿਆ ਹੋਵੇ, ਔਰਤ ਬਾਰ ਬਾਰ ਰਾਹ ਤੱਕਦੀ ਹੈ, ਅੱਖਾਂ ਚ ਹੰਝੂ ਭਰਦੀ ਹੈ ਤੇ ਹੋਕੇ ਲੈਂਦੀ ਹੈ। ਪਰ ਧਿਆਨ ਦਿਓ, ਕਦੋਂ? ਇੱਕ ਛੋਟੀ ਬੱਚੀ ਹੈ, ਛੋਟੀ ਬੱਚੀ ਹੈ, ਹੈ ਤੇ ਉਹ ਵੀ ਕੁੜੀ ਹੈ, ਹੈ ਤੇ ਉਹ ਵੀ ਔਰਤ ਹੀ ਹੈ, ਤੇ ਉਹ ਵੀ ਜਨਾਨੀ ਹੈ, ਛੋਟੀ ਬੱਚੀ ਹੈ। ਤੇ ਧਿਆਨ ਕਰਿਓ, ਘਰ ਕੋਈ ਆਇਆ ਹੈ ਮਿਲਣ ਲਈ, ਛੋਟੀ ਬੱਚੀ ਬੈਠੀ ਹੈ, ਉਹਦੇ ਵੱਲ ਦੇਖਦੀ ਪਈ ਹੈ, ਨਹੀਂ ਦੇਖਦੀ ਪਈ, ਆਪਣੇ ਖੇਡਾਂ ਚ ਲੱਗੀ ਹੋਈ ਹੈ, ਖਿਡੌਣਿਆਂ ਨਾਲ ਖੇਡਦੀ ਪਈ ਹੈ। ਘਰ ਕੋਈ ਆਇਆ, ਕਿਸੇ ਨੇ ਨਹੀਂ ਕਿਹਾ ਬੱਚੀ ਮੇਰੇ ਵੱਲ ਨਹੀਂ ਤੱਕਦੀ, ਕਿਸੇ ਨੇ ਓਬਜੈਕਸ਼ਨ ਨਹੀਂ ਕੀਤਾ, ਕਿਸੇ ਨੇ ਲਾਂਭਾ ਨਹੀਂ ਦਿੱਤਾ ਉਹਦੀ ਮਾਂ ਨੂੰ, ਉਹਦੇ ਪਿਓ ਨੂੰ। ਕਿਹੜੀ ਗੱਲੋਂ? ਕਹਿੰਦਾ ਬੱਚੀ ਹੈ। ਬੱਚੇ ਨੂੰ ਕੀ ਪਤਾ ਕੌਣ ਆਇਆ ਤੇ ਕੌਣ ਗਿਆ? ਬੱਚੇ ਨੂੰ ਕੀ ਪਤਾ ਕਿਸੇ ਆਈ ਨੂੰ ਦੇਖਣਾ ਤੱਕਣਾ ਉਹਦੇ ਵੱਲ? ਸੱਚ, ਪਰ ਵੱਡੀ ਹੋ ਗਈ ਹੈ, ਵੱਡੀ ਹੋ ਗਈ ਹੈ ਤੇ ਆਪਣੇ ਕੰਮ ਚ ਮਸਤ ਹੈ, ਤੇ ਕੋਈ ਪ੍ਰਾਹੁਣਾ ਆਇਆ ਤੂੰ ਦੇਖਿਆ ਨਹੀਂ, ਤੱਕਿਆ ਨਹੀਂ। ਕੀ ਕਹਿੰਦਾ? ਕਹਿੰਦਾ ਭੈਣ ਜੀ ਇਹਨੂੰ ਇੰਨੀ ਅਕਲ ਤੇ ਦਿਓ। ਕਹਿੰਦੇ ਕੀ ਗੱਲ ਹੋ ਗਈ? ਘਰ ਕੋ ਪ੍ਰਾਹੁਣਾ ਤਾਂ ਦੇਖੇ ਤੇ ਸਹੀ, ਉਹਨੂੰ ਬੁਲਾਵੇ ਤੇ ਸਹੀ, ਵੱਡੀ ਹੋ ਗਈ ਹੈ ਨਾ, ਤਾਂ ਹੀ ਓਬਜੈਕਸ਼ਨ ਕੀਤਾ ਵੀ ਇਹਨੂੰ ਕਹੋ ਕਿਸੇ ਵੱਲ ਦੇਖਿਆ ਕਰੇ, ਕਿਸੇ ਨੂੰ ਬੁਲਾਇਆ ਕਰੇ, ਹੈ ਨਾ, ਇਹ ਤਾਂ ਮਤਲਬ ਵੱਡੀ ਹੋ ਗਈ ਹੈ। ਉਹ ਗੁਰੂ ਪਿਆਰਿਓ, 83,99,999 ਜਨਮ ਤੁਹਾਡੀ ਮੱਤ ਛੋਟੀ ਸੀ, ਕਿਸੇ ਨੇ ਓਬਜੈਕਸ਼ਨ ਨਹੀਂ ਕੀਤਾ ਵੀ ਇਹਨੂੰ ਕਹੋ ਕਦੀ ਰੱਬ ਵੱਲ ਤੱਕਿਆ ਕਰੇ, ਉਮਰ ਛੋਟੀ ਸੀ, ਬਚਪਨਾ ਸੀ, ਕਿਸੇ ਨੇ ਅਬਜੈਕਸ਼ਨ ਨਹੀਂ ਕੀਤਾ। ਕਿਵੇਂ? ਉਹ ਬੱਚੀ ਖੇਡਦੀ ਪਈ ਹੈ, ਖੇਡਣ ਦੀ ਕੋਈ ਅਬਜੈਕਸ਼ਨ ਨਹੀਂ ਕਰਦਾ, ਕਹਿੰਦਾ ਬੱਚੀ ਹੈ, ਉਹਨੂੰ ਕੀ ਪਤਾ ਦੇਖਣਾ ਕਿਸੇ ਵੱਲ ਜਾਂ ਕਿਸੇ ਨਾਲ ਪਿਆਰ ਕਰਨਾ ਜਾਂ ਕਿਸੇ ਨੂੰ ਬੁਲਾਉਣਾ, ਉਹਨੂੰ ਕੀ ਪਤਾ, ਬੱਚੀ ਹੈ। ਕਹਿੰਦੇ ਹਾਂਜੀ। ਕਹਿੰਦੇ ਫਿਰ ਉਹ ਜੀਵਨ ਬਚਪਨਾ ਸੀ, ਮਨੁੱਖ ਦਾ ਜੀਵਨ ਮਿਲਿਆ ਵੱਡੀ ਹੋ ਗਈ, ਮਨੁੱਖ ਦਾ ਜੀਵਨ ਮਿਲਿਆ ਵੱਡੀ ਹੋ ਗਈ ਹੈ। ਕਹਿੰਦੇ ਕਿਵੇਂ? ਕਹਿੰਦੇ ਭਾਈ ਹੁਣ ਵੱਡੀ ਕੁੜੀ ਹੋਵੇ ਤੇ ਕਿਸੇ ਨੂੰ ਬੁਲਾਵੇ ਨਾ, ਕੀ ਕਹੀਦਾ? ਬੜੀ ਬੇਵਕੂਫ ਹੈ, ਇਹਨੂੰ ਅਕਲ ਨਹੀਂ ਸਿਖਾਈ ਤੁਸੀਂ ਵੀ ਕਿਸੇ ਨੂੰ ਬੁਲਾਈਦਾ, ਕਿਸੇ ਵੱਲ ਵੇਖੀਦਾ ਹੈ? ਇਹ ਤੇ ਬੁਲਾਉਂਦੀ ਨਹੀਂ, ਆਪਣੇ ਕੰਮ ਚ ਮਸਤ ਆ। ਉਹ ਹੁਣ ਆਤਮਿਕ ਬਿਰਤੀ ਮਨੁੱਖ ਜਾਮੇ ਚ ਵੱਡੀ ਹੋ ਗਈ ਤੇ ਆਬਜੈਕਸ਼ਨ ਪੈਦਾ ਹੋ ਗਿਆ। ਗੁਰੂ ਜੀ ਕਹਿੰਦੇ ਆਤਮਾ ਹੁਣ ਤੇ ਆ ਜਨਮ ਮਿਲਿਆ ਕਿਸੇ ਵੱਲ ਵੇਖਣ ਦਾ, ਹੁਣ ਤੂੰ ਵੱਡੀ ਹੋ ਗਈ, ਹੁਣ ਗੁੱਡੀਆਂ ਪਟੋਲਿਆਂ ਚ ਮਸਤ ਨਾ ਹੋ, ਵੇਖ ਘਰ ਕੋਈ ਆਇਆ ਹੈ ਉਹਨੂੰ ਤੱਕ, ਉਹਦੇ ਨਾਲ ਗੱਲਬਾਤ ਕਰ। ਕਹਿੰਦਾ ਆਪਾਂ ਪਿਛਲੇ ਜਨਮ ਸਨ ਗੁੱਡੀਆਂ ਪਟੋਲਿਆਂ ਨਾਲ ਖੇਡਣ ਦੇ, ਸੰਸਾਰ ਚ ਵਿਚਰਨ ਦੇ, ਹੁਣ ਆਹ ਜਨਮ ਸੰਸਾਰੀ ਧੰਦਿਆਂ 'ਚ ਖੇਡਣ ਦਾ ਨਹੀਂ, ਇਹ ਤੇ ਜਨਮ ਮਿਲਿਆ ਘਰ ਕੋ ਆਇਆ ਉਹਨੂੰ ਤੱਕਣ ਦਾ ਮਿਲਿਆ, ਉਹਨੂੰ ਵੇਖਣ ਦਾ ਮਿਲਿਆ। ਕਹਿੰਦੇ ਹੈ ਉਹਨੂੰ ਵੇਖਣ ਲਈ ਮਿਲਿਆ ਤੇ ਆਬਜੈਕਸ਼ਨ ਹੋ ਰਿਹਾ। ਆਬਜੈਕਸ਼ਨ ਕਦੋਂ ਆਉਂਦਾ? ਜਿਹੜਾ ਕੋਈ ਕੰਮ ਕਰ ਸਕਦਾ ਤੇ ਨਹੀਂ ਕਰੇ, ਹੈ ਨਾ? ਉਹਨਾਂ ਨੇ ਲਾਂਭਾ ਦਿੱਤਾ, ਭੈਣ ਜੀ ਤੁਸੀਂ ਇਹਨੂੰ ਕੀ ਸਿਖਾਇਆ, ਕੀ ਮਤ ਦਿੱਤੀ ਇਹਨੂੰ, ਕੀ ਗੱਲ ਹੋ ਗਈ, ਇਹ ਬੁਲਾਉਂਦੀ ਨਹੀਂ ਕਿਸੇ ਨੂੰ। ਤੇ ਆਬਜੈਕਸ਼ਨ ਲਿਖ ਦਿੱਤਾ ਗੁਰੂ ਸਾਹਿਬਾਨ ਨੇ, ਪਰਮੇਸ਼ਰ ਦੇ ਭੁੱਲਿਆ ਵਿਆਪਣ ਸੱਭੇ ਰੋਗ, ਆਬਜੈਕਸ਼ਨ ਹੀ ਹੈ ਨਾ ਇਹ, ਕਿਹੜੀ ਗੱਲੋਂ? ਕਿਉਂਕਿ ਅਸੀਂ ਮਤ ਨਹੀਂ ਲਈ। ਉਹ ਬਈ ਹੁਣ ਵੱਡੀ ਹੋ ਗਈ ਹੈ, ਧੀ ਵੱਡੀ ਹੋ ਗਈ ਹੈ, ਹੁਣ ਹੱਕ ਬਣਦਾ ਬੁਲਾਉਣਾ, ਹੁਣ ਸਾਡੀ ਮਤ ਵੱਡੀ ਹੋ ਗਈ ਹੈ, ਸਾਡਾ ਹੱਕ ਬਣਦਾ ਗੁਰੂ ਕੋਲੋਂ ਪੁੱਛਣਾ ਇਹ ਕੌਣ ਆ ਜਿਹੜਾ ਸਾਡੇ ਘਰ ਆ ਕੇ ਬੈਠਾ, ਇਹ ਕੌਣ ਆ? ਹੱਕ ਬਣਦਾ ਸਾਡਾ, ਪਹਿਲਾਂ ਨਹੀਂ ਬਣਦਾ ਸੀ ਕਿਉਂਕਿ ਬਚਪਨਾ ਸੀ। ਸੋ ਧਿਆਨ ਦਈਓ, ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਪੰਥ ਨਿਹਾਰੇ ਕੰਮ ਨਹੀਂ। ਕਹਿੰਦੇ ਜਿਸ ਔਰਤ ਨੂੰ ਸੋਝੀ ਹੈ ਕਿ ਮੇਰਾ ਪਤੀ ਮੇਰਾ ਉਹਦੇ ਨਾਲ ਨਾਤਾ ਹੈ, ਉਸ ਤੋਂ ਬਗੈਰ ਮੇਰੀ ਜ਼ਿੰਦਗੀ ਨਹੀਂ ਹੈ, ਕਹਿੰਦੇ ਫਿਰ ਉਹ ਤੇ ਰਾਹ ਤੱਕਦੀ। ਕਹਿੰਦੇ ਆਤਮਾ ਮੈਂ ਤੈਨੂੰ ਅਜੇ ਤੱਕ ਪਤਾ ਨਹੀਂ ਲੱਗਾ ਕਿ ਮੇਰਾ ਪਰਮਾਤਮਾ ਨਾਲ ਨਾਤਾ ਹੈ। ਉਹ ਔਰਤ ਰਾਹ ਤੱਕਦੀ ਹੈ, ਮੈਂ ਤੂੰ ਵੀ ਕਦੀ ਉਹਦਾ ਮਾਰਗ ਤੱਕਿਆ ਹੀ? ਹੁਣ ਧਿਆਨ ਦਿਓ ਕਿਹੜਾ ਮਾਰਗ। ਉਹ ਗੁਰੂ ਪਿਆਰਿਓ, ਸਰੀਰਕ ਪਤੀ ਨੇ ਕਿਸੇ ਰੋਡ ਤੇ ਆਉਣਾ ਹੈ, ਸਰੀਰਕ ਪਤੀ ਨੇ ਕਿਸੇ ਸੜਕ ਥਾਣੀ ਆਉਣਾ ਹੈ, ਕਿਸੇ ਸੰਸਾਰੀ ਰਾਹ ਥਾਣੀ ਆਉਣਾ, ਤੇ ਉੱਧਰ ਨੂੰ ਵੇਖਦੀ ਹੈ। ਪਰ ਸਦਕੇ ਜਾਵਾਂ, ਉਸ ਪਰਮਾਤਮਿਕ ਰੂਪੀ ਪਤੀ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਜ਼ਰੀਏ ਆਉਣਾ ਹੈ, ਵਿਚਾਰ ਜ਼ਰੀਏ ਆਉਣਾ ਹੈ, ਰਾਹ ਹੈ ਨਾ। ਤਾਂ ਆਪਾਂ ਸਾਰੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਕੀ ਹੈ? ਮਾਰਗ। ਉਹ ਭਾਈ ਸਰੀਰਕ ਪਤੀ ਨੇ ਰੋਡ ਥਾਂ ਨਹੀਂ ਆਉਣਾ ਤੇ ਰੋਡ ਵੱਲ ਦੇਖਦੀ ਹੈ, ਤੇ ਉਹ ਸਿਆਣੀ ਹੈ, ਉਹ ਵੱਡੀ ਹੈ, ਤੇ ਜਿਹਦੀ ਮਤ ਗੁਰਬਾਣੀ ਨੂੰ ਤੱਕਦੀ ਹੈ, ਗੁਰਬਾਣੀ ਵੱਲ ਵੇਖਦੀ ਹੈ, ਉਹਦੀ ਵੀ ਮਤ ਵੱਡੀ ਹੈ, ਕਿਉਂਕਿ ਜਿਸ ਪਤੀ ਦੀ ਉਡੀਕ ਕਰਦੀ ਉਹਨੇ ਅਸਰਾ ਥਾਂ ਨਹੀਂ ਆਉਣਾ। ਆਹੀ ਗੱਲਾਂ ਫੜ ਲਈਏ ਤੇ ਵਾਧੂ ਨੇ, ਐਸਰਾ ਥਾਂ ਨਹੀਂ ਆਉਣਾ, ਠੀਕ ਹੈ ਬਈ? ਜਿੱਧਰ ਦੀ ਰਾਹ ਬਣਦਾ ਹੈ ਉਦੋਂ ਤੱਕਣਾ ਬਣਦਾ ਹੈ, ਜਿੱਧਰ ਦੀ ਕਿਸੇ ਨੇ ਆਉਣਾ ਹੈ। ਤੇ ਭਾਈ ਸਰੀਰ ਨਾਲ ਸੰਬੰਧ ਰੱਖਣ ਵਾਲੇ ਨੇ ਆਉਣਾ ਤੇ ਰੋਡ ਦੇ ਉੱਤੇ ਆਉਣਾ ਹੈ, ਆਤਮਾ ਨਾਲ ਸੰਬੰਧ ਰੱਖਣ ਵਾਲੇ ਨੇ ਆਉਣਾ ਤੇ ਗੁਰੂ ਦੀ ਵਿਚਾਰ ਨਾਲ ਆਉਣਾ ਹੈ। ਤੇ ਕੀ ਕਹਿਣ ਲੱਗੇ? ਕਹਿੰਦੇ ਪੰਥ ਨਿਹਾਰੇ ਕੰਮ ਨਹੀਂ। ਕਹਿੰਦੇ ਉਹ ਔਰਤ ਰਾਹ ਤੱਕਣ ਡਈ ਹੈ, ਨਾ ਆਤਮਾ ਤੂੰ ਉਸ ਪਤੀ ਨੂੰ ਪਾਉਣ ਲਈ ਕਦੀ ਵਿਚਾਰ ਵੀ ਤੱਕੀ, ਵਿਚਾਰ ਕੀਤੀ ਹੋ ਕਦੀ? ਕਹਿੰਦੇ ਦੇਖ ਲੋਚਨ ਭਰੀ ਲਿਓ ਸਤ ਸਾਹਿਬ। ਕਹਿੰਦੇ ਉਹ ਔਰਤ ਜਿਹੜੀ ਅੱਖਾਂ ਝਾਂਜੂ ਭਰੀ ਫਿਰਦੀ ਤੇ ਔਖੇ ਲੈਣ ਡਈ ਹੈ, ਕਦੋਂ ਆਊਗਾ? ਤੇ ਧਿਆਨ ਕਿੱਧਰ ਹੈ? ਉਸ ਰਾਹ ਵੱਲ ਹੈ। ਕਹਿੰਦੇ ਆਤਮਾ ਤੇਰਾ 24 ਘੰਟੇ ਧਿਆਨ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਵੱਲ ਹੋਣਾ ਚਾਹੀਦਾ। ਤੇ ਹੰਝੂ ਕੀ ਹੈ ਤੇ ਔਖੇ ਕੀ ਹੈ? ਵਿਰਾਗ। ਕਹਿੰਦੇ ਕਦੀ ਤੇਰੇ ਅੰਦਰ ਵੀ ਵਧਾ ਕੇ ਪੈਦਾ ਹੋਇਆ, ਕਦੋਂ ਮਿਲੇਗਾ? ਨਹੀਂ ਨਾ ਹੋਇਆ। ਇਹਦਾ ਮਤਲਬ ਕਿ ਜੇ ਕੋਈ ਔਰਤ ਪਤੀ ਪਰਦੇਸ ਗਿਆ ਹੈ, ਧਿਆਨ ਦਿਓ, ਪਤੀ ਪਰਦੇਸ ਚਲਿਆ ਗਿਆ, ਰੋਂਦੀ ਹੈ, ਹੋਕੇ ਲੈਂਦੀ ਹੈ, ਸੱਸ ਸਹੁਰਾ ਨਨਾਣ ਘਰ ਦੇ ਪਰਿਵਾਰ ਸਾਰੇ ਵੇਖਦੇ ਆ ਵੀ ਇਹਦਾ ਪਤੀ ਚਲਾ ਗਿਆ, ਰੋਣੋਂ ਨਹੀਂ ਹਟਣ ਡਈ, ਬਾਰ ਬਾਰ ਭੱਜਦੀ ਹੈ ਬਾਹਰ ਨੂੰ, ਕਿਉਂਕਿ ਇਹਦਾ ਦਿਲ ਨਹੀਂ ਲੱਗ ਰਿਹਾ। ਹੁਣ ਉਹਦਾ ਦਿਲ ਲਾਉਣ ਲਈ, ਪਤੀ ਦੀ ਯਾਦ ਭੁਲਾਉਣ ਲਈ ਕੀ ਕਹਿੰਦੇ? ਬਾਰ ਬਾਰ ਕਹਿੰਦੇ ਤੂੰ ਆਪ ਕੰਮ ਕਰ, ਰੁਝੇਵਾਂ ਲੈ, ਰੁੱਝ ਕਿਸੇ ਕੰਮ ਕਾਰ ਚ, ਤੈਨੂੰ ਦੀ ਯਾਦ ਭੁੱਲੇ। ਸੱਚ ਉਹ ਗੁਰੂ ਪਿਆਰਿਓ ਧਿਆਨ ਦਿਓ, ਸੰਸਾਰ ਦੇ ਕੰਮ ਕਾਰ ਚ ਰੁੱਝ ਗਈ ਤੇ ਦੋ ਤਿੰਨ ਦਿਨ ਬਾਅਦ ਰੋਣੋਂ ਹਟ ਗਈ। ਪੇਕਿਆਂ ਦਾ ਫੋਨ ਆ, ਦੱਸੋ ਭੈਣ ਜੀ ਕੀ ਹਾਲ ਹੈ? ਕਹਿੰਦੇ ਹੁਣ ਠੀਕ ਹੈ, ਹੁਣ ਰੁੱਝੀ ਹੈ, ਹੁਣ ਨਾ ਬੋਲੋ, ਹੁਣ ਨਾ ਦੱਸਿਓ ਉਹਨੂੰ ਕੁਛ, ਰੁੱਝੀ ਹੈ ਕੰਮ ਕਾਰ ਚ, ਰੁੱਝੀ ਹੈ, ਇਹਦਾ ਮਤਲਬ ਸੰਸਾਰ ਚ ਰੁੱਝ ਗਈ ਤੇ ਪਤੀ ਭੁੱਲ ਗਿਆ। ਸੱਚ ਉਹ ਗੁਰੂ ਪਿਆਰੇ ਹੋ, ਅਸੀਂ ਵੀ ਆਪਣੇ ਅੰਦਰ ਦੇ ਵਿਕਾਰਾਂ ਚ ਰੁੱਝ ਗਏ ਤੇ ਪਤੀ ਭੁੱਲ ਗਿਆ। ਠੀਕ ਹੈ, ਜਰਾ ਕੁ ਵਿਹਲੀ ਹੁੰਦੀ ਹੈ ਫਿਰ ਯਾਦ ਆ ਜਾਂਦੀ ਹੈ। ਏਦਾਂ ਗੁਰੂ ਸਾਹਿਬਾਨ ਕਹਿੰਦੇ, ਕਹਿੰਦੇ ਜਿਹਨਾਂ ਦਾ ਪਰਮਾਤਮਾ ਨਾਲ ਪਿਆਰ ਹੈ ਨਾ, ਉਹ ਭਾਵੇਂ ਰੁੱਝਦੇ ਜ਼ਰੂਰ ਨੇ, ਪਰ ਜਰਾ ਕੁ ਟਾਈਮ ਲੱਗੇ ਫਿਰ ਉਸੇ ਪਾਸੇ ਤੁਰ ਪੈਂਦੇ ਨੇ, ਉਹਨਾਂ ਅੰਦਰ ਵਿਰਾਗ ਪੈਦਾ ਹੁੰਦਾ। ਸੰਸਾਰੀ ਪਤੀ ਦੀ ਉਡੀਕ ਦੇ ਅੰਦਰ ਅੱਖਾਂ ਛਥਰੂ ਆ ਜਾਂਦੇ ਨੇ, ਔਰ ਪਰਮਾਤਮਾ ਦੀ ਯਾਦ ਦੇ ਅੰਦਰ ਮਨ ਬਿਰਤੀ ਵਿਰਾਗਣ ਹੋ ਜਾਂਦੀ ਹੈ। ਵਿਰਾਗਣ ਕਿਹਨੂੰ ਕਹਿੰਦੇ ਆ? ਉਪਰਾਮ, ਉਪਰਾਮ ਕਿਹਨੂੰ ਕਹਿੰਦੇ ਆ? ਕਿਆ ਆਨੰਦ ਆ ਦੇਖੋ, ਕਿਉਂਕਿ ਪੂਰਾ ਖੁੱਲਣਾ ਚਾਹੀਦਾ ਨਾ, ਫਿਰ ਤੇ ਆਨੰਦ ਆਊਗਾ। ਹੁਣ ਮੈਂ ਵਿਰਾਗਣ ਕਹਿਤਾ, ਤੁਸੀਂ ਸੋਚ ਸੋਚ ਮੰਨਣਾ ਵੀ ਵਿਰਾਗਣ ਗਾਉਣ ਹੈ, ਉਪਰਾਮ ਫਿਰ ਤੁਸੀਂ ਸੋਚਣਾ ਵੀ ਉਪਰਾਮ ਗਾਉਣ ਹੈ। ਗੁਰੂ ਪਿਆਰਿਓ, ਉਪਰਾਮ ਕੌਣ ਆ, ਵਿਰਾਗਣ ਕੌਣ ਆ? ਰਵੇ ਸੰਸਾਰ ਚ, ਰਵੇ ਸੰਸਾਰ ਚ, ਰਵੇ ਸੰਸਾਰ ਦੇ ਵਿੱਚ, ਪਰ ਮਨ ਬਿੱਤੀ ਕਰਕੇ ਸੰਸਾਰ ਦੇ ਨਾਲ ਜੁੜੀ ਨਾ ਹੋਵੇ, ਉਹ ਵਿਰਾਗਣ ਹੈ। ਰਵੇ ਗ੍ਰਿਸ਼ਤੀ ਚ, ਰਵੇ ਗ੍ਰਿਸ਼ਤੀ ਚ, ਆਪਣੇ ਘਰ ਬਾਰ ਰਵੇ, ਪਰਿਵਾਰ ਦੇ ਵਿੱਚ ਰਵੇ, ਪਰਿਵਾਰ ਦੀ ਪਾਲਣਾ ਕਰੇ, ਪਰਿਵਾਰ ਦੀ ਸੇਵਾ ਕਰੇ, ਪਰ ਵਿਰਾਗਣ ਹੋਵੇ, ਉਪਰਾਮ ਹੋਵੇ। ਕਹਿੰਦਾ ਭਾਵ ਉਪਰਾਮ ਦਾ ਭਾਵ ਉਦਾਸ, ਉਦਾਸ ਦਾ ਭਾਵ ਕਿਸੇ ਚੀਜ਼ ਤੋਂ ਰਹਿਤ ਹੋਣਾ, ਤੁਰੇ ਜੋ ਜਿੰਨਾ ਗਾਹ ਜਾਣਾ। ਠੀਕ ਆ ਬਈ, ਕਹਿੰਦਾ ਭਾਵ ਗੁਰੂ ਸਾਹਿਬਨ ਕਹਿਣ ਲੱਗੇ, ਕਹਿੰਦੇ ਬਿਰਤੀ ਕਿੱਦਾਂ ਬਣਦੀ? ਕਹਿੰਦੇ ਬਿਰਤੀ ਉਪਰਾਮ ਦੀ, ਵਿਰਾਗਣ ਦੀ ਉਦੋਂ ਬਣਦੀ ਹੈ, ਰਵੇ ਮਾਂ ਪਿਓ ਕੋਲ, ਰਵੇ ਘਰ ਦੀ ਕੋਲ, ਰਵੇ ਰਿਸ਼ਤੇਦਾਰਾਂ ਦੇ ਵਿੱਚ, ਉਹਨਾਂ ਨਾਲ ਹੱਸੇ ਖੇਡੇ, ਪਰ ਬਿਰਤੀ ਵਿਰਾਗਣ ਹੋਵੇ। ਕਾਕੀ ਮਾਈ, ਕਾਕੋ ਬਾਪ, ਨਾਮ ਤਰੀਕ, ਝੂਠੇ ਸਭ, ਆ ਬਿਰਤੀ ਵਿਰਾਗਣ ਦੀ ਹੈ। ਤਨ ਤੋਂ ਪਿਓ ਨਾਲ ਜੁੜਿਆ, ਮਾਂ ਨਾਲ ਜੁੜਿਆ, ਘਰ ਵਾਲੇ ਨਾਲ ਜੁੜਿਆ, ਬੱਚਿਆਂ ਨਾਲ ਜੁੜਿਆ, ਰਿਸ਼ਤੇਦਾਰਾਂ ਨਾਲ ਜੁੜਿਆ, ਪਰ ਮਨ ਤੋਂ ਵਿਰਾਗਣ ਹੈ, ਉਪਰਾਮ ਹੈ। ਠੀਕ ਹੈ, ਕੀ ਕਹਿੰਦਾ? ਕਹਿੰਦਾ ਭਾਈ ਤੁਸੀਂ ਆਪਣੇ ਕਰਮ ਭੋਗਣ ਡਿਆ, ਮੈਂ ਆਪਣੇ ਭੋਗਣ ਡਿਆ, ਕਰਦਾ ਸਭ ਕੁਝ ਹੀ ਹੈ, ਕੰਮ ਕਰ ਵੀ ਕਰਦਾ, ਕਿਰਤ ਕਰਦਾ, ਕਮਾਈ ਕਰਕੇ ਲਿਆਉਂਦਾ ਉਹਨਾਂ ਲਈ, ਪਰ ਮਨ ਤੋਂ ਬਰਾ ਗਿਆ, ਆ ਗਿਆ, ਬਹਿ ਗਿਆ, ਪਰਿਵਾਰ ਵਿੱਚ ਬੈਠਾ ਹੈ, ਪੈਸੇ ਲਿਆ ਕੇ ਕਹਿੰਦਾ ਜੀ ਆਲੋ ਜੀ ਰਾਸ਼ਨ ਲੈ, ਉਹ ਖਾਓ ਪੀਓ, ਮੈਨੂੰ ਨਹੀਂ ਦਿਓ, ਆਪ ਹੀ ਖਾਓ, ਪਰ ਧਿਆਨ ਦਿਓ, ਚੁੱਪਚਾਪ ਬੈਠਾ ਹੈ। ਘਰ ਦੀ ਕਹਿੰਦੀ ਘਰ ਆ ਗਿਆ ਥੋੜੀ ਦੇਰ, ਨਿਆਣਿਆਂ ਚ ਹੱਸਿਆ ਖੇਡਿਆ ਕਰੋ। ਕਹਿੰਦਾ ਭਲੀ ਲੋਕੀ ਏਦਾਂ ਵੀ ਮੈਂ ਨਿਆਣਿਆਂ ਨੂੰ ਕੁਛ ਕਿਹਾ? ਕਹਿੰਦੇ ਕਿਉਂ, ਤੈਨੂੰ ਮੇਰੀ ਉਡੀਕ ਸੀ ਘਰ ਆਵੇ, ਤੇ ਤੂੰ ਕਿੱਡੀ ਖੁਸ਼ ਹੋਈ ਹੈ ਘਰ ਵਾਲਾ ਆ ਗਿਆ? ਕਹਿੰਦੇ ਹਾਂ। ਕਹਿੰਦਾ ਫਿਰ ਮੈਨੂੰ ਆਪਣੇ ਘਰ ਵਾਲੇ ਦੀ ਉਡੀਕ, ਉਹ ਕਦੋਂ ਘਰ ਆਵੇ? ਤੂੰ ਮੇਰੇ ਆਏ ਖੁਸ਼ ਹੁੰਦੀ ਆ? ਕਹਿੰਦੀ ਹਾਂ। ਤੇ ਕਹਿੰਦਾ ਫਿਰ ਮੇਰਾ ਵੀ ਪਤੀ ਆਊ ਤੇ ਮੈਂ ਖੁਸ਼ ਹੋਊ, ਕਿਉਂਕਿ ਮਨ ਰੂਪੀ ਤੇ ਆਪਾਂ ਔਰਤਾਂ ਨਾ ਸਾਰੇ। ਸੋ ਅੱਗੇ ਦੇਖਿਓ ਕੀ ਕਹਿੰਦੇ, ਕਹਿੰਦੇ ਜਦੋਂ ਇਹ ਬਿਰਤੀ ਬਣ ਜਾਂਦੀ ਆ, ਉਰ ਨਾ ਭੀਜੇ, ਪੱਗ ਨਾ ਖਿੱਸੇ, हर दर्शन की आशा नहीं होती आने दा। और कहंदे ने हिरदे नूं भी जे किन्नू इहदे भज जाणा रज जाणा, और ना भीजे पग ना किसे पग, कहंदे पैरां नूं खिसे कहंदे खिसकणा। कहंदे उह जिहड़ी औरत आ जिहदी पति दी उड़ीक च आ, कहंदे राह तक्की जांदी है पर हिरदा नहीं भेजदा, रजदा नहीं है। किहड़ी गलों भी राह तक के थोड़ी इदां रज जाणा जिन्हें जिहड़े पति नहीं आ गया। उड़ीकदी तरले लैंदी कदों आएगा, पग ना किसे, बार बार जाके उत्थे खलो जांदी है। ध्यान दो, एक औरत, औरत वही है, उहदे प्यो ने आउणा, कहिंदा कुड़िए अज मैं तैनूं मिलण आ रहा, उड़ीकदी है मेरा प्यो है। दो तीन वारी गई है गेट वल नूं, नहीं आए तो लांबा दिन दी आउंदिआं नूं कहिंदी पिता जी तुसीं तां थकाई छड्डिआ, मैं तां सवेर दी डिकण डई, मैं थक गई, किन्नी वारी मैं गेट वल गई। गुरु प्यारिओ जिन्हें जन्म दिता उन्हूं कहिंदी मैं थक गई तेरी उड़ीक अंदर, पर पति ने जन्म नहीं दिता, पति दे नाल जीवन है, पति दे नाल जीवन आ। पति नूं उड़ीकदी रात 12 बज के भुखी बैठी, कदी नहीं कहिंदी मैं थक गई, कदी नहीं कहिंदी। कहिंदे इह क्यों, वो अगों चला कहिंदा आ गया, कहिंदा भली लुकी मैं तां थकाता तैनूं अज, भुखी मार छड्डिआ। अगों हस के कहिंदी कहिंदी गल सुणो, मैं नहीं कोई थकी तुकी, सगों तुसीं आ गए हो, जे कितें माड़ी मोटी होगी लत्त गई। प्यो नूं नहीं कहा भी तेरे ऐं थकावट लत्त गई है, घर वाले दे ऐं थकावट भी लत्त गई है। ते की कहंदे, कहंदे होर ना भीजे पग ना किसे, कहंदे उही आत्मा परमात्मा दे उड़ीक च बैठी है, खसम दी उड़ीक च बैठी है, आउण नहीं दिया जे रस्ता तक दिया तक दिया। होर ना भीजे, दिल रजिया नहीं अजे, पग ना किसे, पैर खिसकते नहीं, पैर कदे जाते नहीं, किहड़े पैर। संसारी पति नूं डीकन लई आ पैर जिहड़े शरीर दे ने, ते निरंकारी पति नूं डीकन लई शरीरक पैर नहीं है, मन बिरती है। जानदे हो किवें, पग ना किसे, पैर खिसकते नहीं है, थकदी नहीं है, उत्थे ही खड़ी है। गुरु जी कहंदे वो जिहड़ियां आत्मिक रूपी औरतां परमात्मा दी उड़ीक च खड़दियां ने, जिन्ना चिर आ ना जावे हिरदा रजदा नहीं, ते कदी पैर खिसकदे नहीं। कहंदे उह गुरबाणी दी विचार करदियां, पर उहनां दी मन बिरती गुरबाणी दे विचार तों कितें खिसकदी नहीं। उरां बरां नहीं हुंदी किदां कि छड्ड बरां रब मिलना कि नहीं मिलना, बाणी पढ़ के संसार ते मिल जाए कितें, वह ये नहीं सोचदियां। वह केवल तो केवल गुरबाणी की विचार कर दी, उन्होंने मन बिरती कभी खिसकती नहीं है, कभी विचार तो उर पर जाती नहीं है। देखो पग ना किसे, हर दर्शन की आसा। कहिंदे उन्होंने पैर जड़े ने खलो गए ने, टिक गए ने, थकती नहीं है, उन्होंने बिरती गुरु ग्रंथ साहब के चरणों से जुड़ गई है, वह थकदिया नहीं हो। कहिंदा क्यों, हर दर्शन की आशा, आशा की है किरण को लाइट जगनी। कहिंदे क्योंकि उन्हां दे अंदर गुरु ग्रंथ साहिब दी विचार करके ते मन बिरती गई है खलो, उन्हां दे पैर नहीं खिसकते, उन्हां दी सोच किसे पासे नहीं जांदी। हुण इहनूं कहिंदे पैर खिसकणा, नहीं खिसकते, सोच नहीं जांदी। कहिंदे फिर, कहिंदे होणा की, क्योंकि उन्हें अंदर यदि विचार करके एक किरण पैदा हो गई है, अंदर एक लैट जग गई है। कहिंदे केड़ी, ध्यान दो केड़ी लैट जग गई है, कि मैनू इस जीवन दे अंदर मेरा पति जरूर मिलने आऊगा, ਮੈਨੂੰ ਇਸ ਜਨਮ ਦੇ ਅੰਦਰ ਪਰਮਾਤਮਾ ਜ਼ਰੂਰ ਮਿਲਣਾ ਹੋਊਗਾ। ਕਹਿੰਦੇ ਇਸ ਕਰਕੇ ਉਹਨਾਂ ਦੇ ਪੈਰ ਨਹੀਂ ਖਿਸਕਦੇ ਹੁਣ, ਕਹਿੰਦਾ ਭਾਵ ਇਸ ਕਰਕੇ ਉਹਨਾਂ ਦੀ ਬਿਰਤੀ ਗੁਰੂ ਦੀ ਵਿਚਾਰ ਤੋਂ ਕਿਤੇ ਨਹੀਂ ਜਾਂਦੀ, ਟਸ ਮਸ ਨਹੀਂ ਕਰਦੀ। ਅਤੇ ਆਪਾਂ ਕਰਨ ਗੁਰੂ ਦੀ ਵਿਚਾਰ ਰਹੇ ਹਾਂ, ਪੜ੍ਹਨ ਬਾਣੀ ਰਹੇ ਹਾਂ, ਪਰ ਗੁਰੂ ਪਿਆਰਿਓ ਪੜ੍ਹਨ ਬਾਣੀ ਰਹੇ ਹਾਂ ਪਰ ਸਾਡੀ ਮਨ ਬਿਰਤੀ ਬਾਣੀ ਕੋਲ ਨਹੀਂ ਹੁੰਦੀ, ਬਾਣੀ ਕੋਲ ਨਹੀਂ ਹੁੰਦੀ। ਕਹਿੰਦੇ ਕਿਉਂ ਨਹੀਂ ਹੁੰਦੀ? ਮਨ ਬਿਰਤੀ ਤੇ ਮਾਰਦੀਆਂ ਉਡਾ ਰਹੀਆਂ। ਹੁਣ ਦੇਖਿਓ ਬੜਾ ਦਾਂਦਿਆ, ਇੱਕ ਸੰਸਾਰੀ ਔਰਤ ਨੂੰ ਲੈ ਕੇ ਇੱਕ ਨਿਰੰਕਾਰੀ ਔਰਤ ਨਾਲ ਜੋੜ ਦਿੱਤਾ। ਕਹਿੰਦੇ ਬੜੇ ਚਿਰ ਦੀ ਖੜੀ ਹੈ, ਉਡੀਕਦੀ ਹੈ, ਥੱਕਦੀ ਨਹੀਂ ਹੈ। ਅੰਦਰੋਂ ਆਵਾਜ਼ਾਂ ਪਏ ਮਾਰਦੇ ਰਿਸ਼ਤੇਦਾਰੋ, ਆਵਾਜ਼ਾਂ ਕੁੜੀਏ ਐਵੇਂ ਥੱਕ ਜਾਏਗੀ, ਜਦੋਂ ਆਉਣਾ ਆਪੇ ਆ ਜਾਊਗਾ, ਘਰ ਹੀ ਆਉਣਾ ਉਹਨੇ, ਆਪੇ ਬੂਹਾ ਖੜਕਾ ਦੂਗਾ। ਪਰ ਧਿਆਨ ਦਿਓ, ਇਸ ਗੱਲ ਦਾ ਪਤਾ ਉਹਨੂੰ ਵੀ ਹੈ ਕਿ ਜਦੋਂ ਆਊਗਾ ਘਰ ਹੀ ਆਊਗਾ, ਤੇ ਬੂਹਾ ਖੜਕਾ ਦੂਗਾ, ਪਤਾ ਤੇ ਲੱਗ ਹੀ ਜਾਣਾ ਮੈਨੂੰ ਆ ਗਿਆ। ਪਰ ਸਦਕੇ ਜਾਵਾਂ, ਉਹ ਉਸ ਬੂਹੇ ਖੜਕਣ ਦੀ ਉਡੀਕ ਨਹੀਂ ਕਰਦੀ, ਉਹਦੇ ਘਰ ਵੱਲ ਆਉਣ ਦੀ ਉਡੀਕ ਨਹੀਂ ਕਰਦੀ, ਉਹ ਤਾਂ ਘਰ ਵੱਲ ਆਉਂਦੇ ਨੂੰ ਦੇਖਣ ਦੀ ਉਡੀਕ ਕਰਦੀ ਹੈ ਕਿ ਦੂਰੋਂ ਹੀ ਮੈਨੂੰ ਦਿਸ ਪਵੇ ਵੀ ਉਹ ਤੁਰਿਆ ਆਉਣ ਡਿਆ। ਠੀਕ, ਗੁਰੂ ਜੀ ਕਹਿੰਦੇ ਇੱਦਾਂ ਦੀ ਬਿਰਤੀ ਤੇਰੀ ਹੋਣੀ ਚਾਹੀਦੀ ਹੈ। ਹੁਣ ਜਿਹੜੀ ਔਰਤ ਸੀ ਨਾ, ਕੀ ਕੀਤਾ ਉਹਨੇ? ਬਨੇਰੇ ਦੇ ਕਾਂ ਬੈਠੇ ਸੀ, ਉਹਨਾਂ ਨੂੰ ਕੀ ਕਹਿੰਦੀ ਹੈ? ਬਣ ਚ ਪੜੋ, ਉਡੋ ਨਾ ਕਾਗਾ ਕਾਰੇ, ਬੇਗਮ ਲੀਜੇ ਆਪਣੇ ਰਾਮ ਪਿਆਰੇ। ਉਡੋ ਨਾ, ਨਾ ਆਖਰ ਕਦੋਂ ਲਾਈਦਾ? ਪਿਆਰ ਭਰਿਆ ਪਤੀ ਘਰ ਆਇਆ, ਔਰਤ ਪਿਆਰ ਕਰਦੀ ਹੈ। ਕੀ ਕਹਿੰਦੀ ਹੈ? ਬਹਿ ਜਾਓ ਨਾ। ਇਹ ਬਹਿ ਜਾਓ ਨਾਲ ਲਫ਼ਜ਼ ਜਿਹੜਾ ਨਾ, ਇਹ ਪਿਆਰ ਭਰਿਆ, ਪਿਆਰ ਨਾਲ ਕਹਿ ਰਹੀ ਹੈ ਬਹਿ ਜਾਓ। ਤੂੰ ਗੁੱਸੇ ਨਾਲ ਕਹਿੰਦੀ ਪਈ, ਬਹਿ ਜਾਓ ਨਾ। ਉਹ ਬਾਗੋ ਬਾਗ ਹੋ ਜਾਂਦਾ ਕਿ ਮੈਨੂੰ ਤੇ ਪਿਆਰ ਹੀ ਬੜਾ ਕਰਦੀ ਹੈ। ਕਹਿੰਦੀ ਬਹਿ ਜਾਓ ਨਾ, ਨਾ ਅੱਖਰ ਜਿੱਥੇ ਲੱਗਦਾ ਨਾ ਅੱਗੇ ਪਿਆਰ ਹੈ, ਪਿਆਰ ਹੈ। ਤੇ ਗੁਰੂ ਸਾਹਿਬ ਨੇ ਕੀ ਕਹਿੰਦੇ? ਕਹਿੰਦੇ ਉਡੋ ਨਾ ਕਾਗਾ ਕਾਰੇ, ਪਿਆਰ ਹੈ। ਕਿੱਦਾਂ? ਉਸ ਬੈਠੇ ਕਾਂ ਨੂੰ ਔਰਤ ਪੱਥਰ ਨਹੀਂ ਮਾਰਦੀ, ਬਨੇਰੇ ਬੈਠੇ ਕਾਂ ਨੂੰ ਔਰਤ ਪੱਥਰ ਨਹੀਂ ਮਾਰਦੀ। ਪਰ ਧਿਆਨ ਦਿਓ, ਆਮ ਬੰਦਾ ਉਸ ਬੈਠੇ ਬਨੇਰੇ ਦੇ ਕਾਂ ਨੂੰ ਪੱਥਰ ਮਾਰਦਾ ਹੈ, ਪੱਥਰ ਮਾਰਦਾ ਹੈ, ਜਾਓ ਦਫਾ ਉੱਡ ਜਾ ਇੱਥੋਂ। ਪਰ ਔਰਤ ਬੈਠੀ ਕਾਂ ਨੂੰ ਪੱਥਰ ਨਹੀਂ ਮਾਰਦੀ, ਹੱਥ ਜੋੜ ਕੇ ਕਹਿੰਦੀ ਹੈ ਕਾਵਾਂ ਉੱਡ, ਕਾਵਾਂ ਉੱਡ। ਇਹਦਾ ਮਤਲਬ ਇਸ਼ਾਰਾ ਮੰਨਦੀ ਆ ਵੀ ਜੇ ਕਾਂ ਉੱਡ ਜਾਵੇ ਇੱਥੋਂ ਤੇ ਮੈਨੂੰ ਇੰਡੀਕੇਸ਼ਨ ਮਿਲੇਗਾ, ਸੰਕੇਤ ਮਿਲੇਗਾ ਕਿ ਮੇਰਾ ਘਰ ਵਾਲਾ ਆ ਰਿਹਾ। ਇਹਦਾ ਮਤਲਬ ਕਿ ਉੱਡਣ ਨਾਲ ਸੰਕੇਤ ਆ, ਉੱਡਣ ਦੇ ਨਾਲ ਘਰ ਵਾਲਾ ਆ ਰਿਹਾ ਹੈ। ਤੇ ਭਗਤ ਕਬੀਰ ਜੀ ਕਹਿੰਦੇ ਉੱਡੋ ਨਾ ਕਾਗਾ ਕਰੇ। ਕਹਿੰਦੇ ਜਿਹੜੀ ਮਨ ਬਿਰਤੀ ਹੈ ਨਾ, ਔਰਤ ਉਸ ਪਤੀ ਨੂੰ ਪਰਮੇਸ਼ਰ ਨੂੰ ਉਡੀਕਦੀ ਹੈ, ਉਸ ਪਤੀ ਪਰਮੇਸ਼ਰ ਨੂੰ ਉਡੀਕਦੀ ਹੈ। ਤੇ ਜਿੱਦਾਂ ਔਂਸੀਆਂ ਪਾਉਂਦੀ ਕਾਵਾਂ ਨੂੰ ਡਾਉਂਦੀ ਹੈ ਨਾ ਇੱਕ ਜਨਾਨੀ, ਕਹਿੰਦੇ ਉਦਾਂ ਹੀ ਇਹ ਆਤਮਾ ਵੀ ਕਾਵਾਂ ਨੂੰ ਡਾਉਂਦੀ ਹੈ। ਕਿਹੜਿਆਂ ਨੂੰ? ਅੰਦਰ ਦੇ ਵਿਕਾਰਾਂ ਰੂਪੀ ਕਾਵਾਂ ਨੂੰ ਡਾਉਂਦੀ ਹੈ। ਕਹਿੰਦੀ ਜੇ ਕਾਂ ਉੱਡ ਜਾਵੇ ਤੇ ਸੰਕੇਤ ਆ ਮੇਰਾ ਪਤੀ ਆਵੇਗਾ। ਤੇ ਕਬੀਰ ਜੀ ਕਹਿੰਦੇ ਜਿਨ੍ਹਾਂ ਦੀ ਆਤਮਿਕ ਬਿਰਤੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਹੈ, ਜਾਂਦੀ ਨਹੀਂ ਕਿਤੇ, ਕਹਿੰਦੇ ਉਹਨਾਂ ਦੀ ਵੀ ਇਹੀ ਬਿਰਤੀ ਬਣ ਜਾਂਦੀ ਹੈ। ਕਹਿੰਦੇ ਕਿਵੇਂ? ਕਹਿੰਦੇ ਕਾਂ ਉੱਡਿਆ ਤੇ ਖੁਸ਼ ਹੋਣ ਲੱਗ ਪਈ ਪਤੀ ਆਏਗਾ, ਅੰਦ ਜਿਹਦੇ ਵਿਕਾਰ ਰੂਪੀ ਕਾਂ ਉੱਡ ਗਏ ਉਹਨੂੰ ਵੀ ਸੰਕੇਤ ਮਿਲਦਾ ਵੀ ਪਰਮਾਤਮਾ ਇੱਥੇ ਜਾਮੇ ਜੀ ਆਏਗਾ। ਬੜਾ ਆਨੰਦ ਆ। ਹੁਣ ਧਿਆਨ ਦਿਓ, ਉੱਡੋ ਨਾ ਪਿਆਰ ਆ। ਕਿੱਦਾਂ? ਕਾਂ ਬਨੇਰੇ ਬੈਠਾ ਸੀ, ਮਾਰਿਆ ਥੋੜ੍ਹੀ, ਉਹਨੂੰ ਬੇਨਤੀ ਕੀਤੀ ਉੱਡ, ਉੱਡਿਆ। ਉੱਡਣ ਦਾ ਮਤਲਬ ਕੀ ਹੈ? ਉੱਡਣ ਦਾ ਮਤਲਬ ਸਿਰਫ ਇੰਨਾ ਕੀ ਹੈ ਕਿ ਜਿੱਥੇ ਬੈਠਾ ਸੀ ਉੱਥੋਂ ਉੱਡ ਗਏ ਤੇ ਦੂਜੇ ਬਨੇਰੇ ਤੇ ਬਹਿ ਗਿਆ ਤੇ ਹੱਸਣ ਲੱਗ ਪਈ ਘਰ ਵਾਲਾ ਆਊਗਾ ਅੱਜ, ਗਿਆ ਤੇ ਕਿਤੇ ਵੀ ਨਹੀਂ, ਕਾਮ ਮਰਿਆ ਥੋੜੀ ਹੈ। ਤੇ ਗੁਰੂ ਜੀ ਕਹਿੰਦੇ ਵਕਾਰ ਤੁਹਾਡੇ ਮਰਨੇ ਨਹੀਂ, ਸਿਰਫ ਇਹਨਾਂ ਨੇ ਆਪਣੀ ਤਬਦੀਲੀ ਲਿਆਉਣੀ ਹੈ। ਜਿੱਥੇ ਬੈਠੇ ਨੇ ਉੱਥੋਂ ਉੱਡ ਕੇ ਪਰਾਂ ਹੋਣਾ ਹੈ। ਇਹਨੂੰ ਪਿਆਰ ਕਹਿੰਦੇ ਆ, ਇਹਨਾਂ ਨੂੰ ਪਿਆਰ ਨਾਲ ਡਾਓ, ਪਿਆਰ ਨਾਲ ਬੇਨਤੀ ਕਰੋ, ਉੱਡੋ ਨਾ ਕਾਕਾ ਕਾਰੇ ਵੀ ਤੁਸੀਂ ਮੇਰੀ ਮੱਤ ਦੇ ਬੈਠੇ ਹੋ, ਮੇਰੇ ਘਰ ਦੇ ਬਨੇਰੇ ਤੇ ਬੈਠੇ, ਦੂਜੇ ਬਨੇਰੇ ਤੇ ਬਹਿ ਜਾਓ। ਇਹਦਾ ਮਤਲਬ ਮੇਰੀ ਮੱਤ ਦੇ ਪ੍ਰਭਾਵ ਛੱਡ ਕੇ ਥੋੜਾ ਜਿਹਾ ਪਰਾਂ ਹੋ ਜਾਓ, ਤਾਂ ਕਿ ਮੈਨੂੰ ਵੀ ਸੰਕੇਤ ਮਿਲ ਜਾਵੇ ਵੀ ਪਰਮਾਤਮਾ ਮਿਲੂਗਾ, ਆਊਗਾ। ਉੱਡੋ ਨਾ ਕਾਕਾ ਕਾਰੇ। ਹੁਣ ਕੀ ਕਹਿੰਦੀ ਹੈ? ਕਹਿੰਦੀ ਬੇਗਮ ਲੀਜੇ ਆਪਣੇ ਰਾਮ ਪਿਆਰੇ। ਬੇਗ ਦਾ ਮਤਲਬ ਪਤਾ ਹੁੰਦਾ ਛੇਤੀ 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 ਛੇਤੀ। ਕੀ ਕਹਿੰਦੀ ਔਰਤ? ਕਹਿੰਦੀ ਕਾਵਾਂ ਉਹ ਤੈਨੂੰ ਘਿਓ ਦੀ ਚੂਰੀ ਪਾਵਾਂ, ਉੱਡ ਤੇ ਸਹੀ। ਤੇ ਨਾਲ ਕਹਿੰਦੀ ਹੈ ਦੇਖ ਕਾਵਾਂ ਤੇਰੇ ਉੱਡਣ ਨਾਲ ਮੈਨੂੰ ਹੌਸਲਾ ਹੋ ਜਾਣਾ ਤੇ ਮੇਰਾ ਪਤੀ ਮੈਨੂੰ ਛੇਤੀ ਮਿਲ ਜਾਣਾ, ਹੈ ਨਾ, ਉੱਡਣ ਦਾ ਇਸ਼ਾਰਾ ਨਾ ਛੇਤੀ ਮਿਲਣਾ। ਤੇ ਇੱਥੇ ਕਬੀਰ ਜੀ ਕਹਿੰਦੇ ਉੱਡੋ ਨਾ ਕਾਕਾ ਕਾਰੇ, ਬੇਗਮ ਲੀਜੇ ਆਪਣੇ ਰਾਮ ਪਿਆਰੇ। ਕੀ ਕਹਿੰਦੇ? ਕਹਿੰਦੇ ਵੀ ਇੱਦਾਂ ਕਰੋ ਕਾਵੋ ਵੀ ਤੁਸੀਂ ਬੈਠੇ ਹੋ ਮੇਰੀ ਮੱਤ ਤੇ। ਮੱਤ ਕੀ ਹੈ? ਮੱਤ ਬਨੇਰਾ ਆ। ਬਨੇਰਾ ਉੱਚੀ ਜਗ੍ਹਾ ਹੁੰਦੀ ਹੈ ਨਾ, ਤੇ ਅਸੀਂ ਮੱਤ ਕਰਕੇ ਹੀ ਉੱਚੇ ਹਾਂ। ਤੇ ਮੱਤ ਬਨੇਰਾ ਆ ਤੇ ਕਾਂ ਬੈਠੇ ਕਿੱਥੇ ਵਿਕਾਰ? ਬਨੇਰੇ ਤੇ ਸਾਡੀ ਮੱਤ ਤੇ ਬੈਠੇ ਆ, ਮੱਤ ਤੇ ਬੈਠੇ ਆ। ਮਰਨੇ ਨਹੀਂ ਹੈ, ਮਰਨੇ ਨਹੀਂ ਹੈ। ਜੇ ਤੇ ਚਾਹ ਆ ਉਸ ਪਤੀ ਨੂੰ ਮਿਲਣ ਦਾ, ਇਹਨਾਂ ਨੂੰ ਚੂਰੀ ਪਾਓ, ਇਹਨਾਂ ਨਾਲ ਪਿਆਰ ਕਰੋ। ਜਿਵੇਂ ਜਿਵੇਂ ਪਿਆਰ ਕਰੋਗੇ ਉੱਡ ਜਾਣੇ ਨੇ, ਇਹਨਾਂ ਨੇ ਤੁਹਾਡੀ ਮੱਤ ਤੇ ਪ੍ਰਭਾਵ ਨਹੀਂ ਪਾਉਣਾ। ਤੇ ਜਿੱਦਣ ਇਹਨਾਂ ਦਾ ਪ੍ਰਭਾਵ ਘੱਟ ਗਿਆ ਤੇ ਬੇਗਮ ਲੀਜੇ ਛੇਤੀ ਛੇਤੀ। ਕੀ ਕਹਿੰਦੀ ਹੈ? ਛੇਤੀ ਉੱਡ, ਮੈਨੂੰ ਛੇਤੀ ਮੇਰਾ ਖਸਮ ਮਿਲ ਜਾਵੇ। ਤੇ ਕਾਵਾਂ ਤਾਂ ਹੀ ਡਾਉਂਦੀ ਕਾਵਾਂ ਨੂੰ। ਤੇ ਜੇ ਤੁਹਾਡੇ ਮਨ ਵਿੱਚ ਉਸ ਪਰਮਾਤਮਾ ਨੂੰ ਛੇਤੀ ਮਿਲਣ ਦਾ ਚਾਹੇ ਤੇ ਵਿਕਾਰ ਰੂਪੀ ਕਾਵਾਂ ਨੂੰ ਕਹੋ ਉੱਡ ਜਾਓ, ਭਲਾ ਹੋ ਜਾਓ ਮਾੜਾ ਜਿਹਾ। ਮਰਨੇ ਨਹੀਂ ਜੇ ਕਿਸੇ ਦੇ ਵੀ, ਉੱਡਣੇ ਹੀ ਹੈ, ਪਰ ਕਰੋਗੇ ਕੀ? ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ 965 ਅੰਗ ਦੇ ਉੱਤੇ ਕਹਿੰਦੇ, ਆਹਾਰ ਸਭ ਕਰਦਾ ਫਿਰੇ ਆਹਾਰ ਇੱਕ ਨਾ ਹੋਏ। ਆਹਾਰ ਦਾ ਭਾਵ ਕੀ ਹੈ? ਉਸ ਪਰਮਾਤਮਾ ਦੇ ਮਿਲਾਪ ਲਈ ਕੋਈ ਉਦਮ ਕਰਨਾ, ਉਹਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਹਾਰ ਅੱਖਰ ਕਹਿ ਰਹੇ, ਧੰਦਾ ਕਰਨਾ। ਤੁਸੀਂ ਕਿਸੇ ਕਮਾਈ ਲਈ ਧੰਦਾ ਕਰਦੇ ਹੋ, ਪੈਸੇ ਕਮਾਉਣੇ ਧੰਦਾ ਕਰਦੇ, ਸਾਨੂੰ ਕੁਛ ਮਿਲਦਾ। ਇੱਦਾਂ ਰੱਬ ਦੀ ਪ੍ਰਾਪਤੀ ਲਈ ਵੀ ਧੰਦਾ ਕਰਦੇ ਹਾਂ ਆਪਾਂ। ਕਹਿੰਦੇ ਆਹਾਰ ਸਭ ਕਰਦਾ ਫਿਰੇ, ਕਹਿੰਦੇ ਮਾਰੋ ਝਾਤੀ, ਉੱਦਮ ਸਾਰੇ ਹੀ ਕਰਨ ਦੇ ਨੇ ਸਾਰੇ। ਕਿੱਦਾਂ? ਕੁਝ 2 ਵਜੇ ਉੱਠਦਾ ਹੈ, ਕੋਈ 3 ਵਜੇ ਉੱਠਦਾ ਹੈ, ਕੋਈ 4 ਵਜੇ ਉੱਠਦਾ ਹੈ, ਇਸ਼ਨਾਨ ਕਰਦਾ ਹੈ, 5 ਬਾਣੀਆਂ ਦਾ ਪਾਠ ਕਰਦਾ ਹੈ, ਪਾਠ ਕਰਕੇ ਗੁਰਦੁਆਰੇ ਜਾਂਦਾ, ਅੱਧਾ ਘੰਟਾ ਘੰਟਾ ਸੇਵਾ ਕਰਦਾ ਹੈ। ਉੱਦਮ ਹੀ ਕਰਨ ਡਿਆ ਨਾ, ਉੱਦਮ ਹੀ ਕਰਨ ਡਿਆ ਨਾ, ਆਹ ਹੀ ਕਰਨ ਡਿਆ, ਧੰਦਾ ਹੀ ਕਰਨ ਡਿਆ ਨਾ, ਮਾੜਾ ਕੰਮ ਥੋੜੀ ਕੀਤਾ ਉਹਨੇ। ਕਹਿੰਦੇ ਆਹਾਰ ਸਭ ਕਰਦਾ ਫਿਰੇ ਆਹਾਰ ਇੱਕ ਨਾ ਹੋਏ। ਕਹਿੰਦਾ ਨਾ ਜਿੰਨਾ ਕੁਛ ਵੀ ਕੀਤਾ ਤੇ ਜੇ ਕੋਈ ਉੱਦਮ ਪਰਮਾਤਮਾ ਦੇ ਮਿਲਾਪ ਲਈ ਨਹੀਂ ਕੀਤਾ। ਬੜੇ ਹੈਰਾਨ ਹੋ ਗਏ ਕਿ ਸਵੇਰੇ ਉੱਠਿਆ, ਗੁਰਬਾਣੀ ਪੜ੍ਹੀ ਹੈ, ਗੁਰਦੁਆਰੇ ਗਿਆ ਤੇ ਗੁਰੂ ਜੀ ਕਹਿੰਦੇ ਉੱਦਮ ਹੈ ਹੀ ਨਹੀਂ। ਤੇ 266 ਅੰਗ ਦੇ ਪੜ੍ਹ ਲਓ, ਉੱਦਮ ਕਿਹਨੂੰ ਕਹਿੰਦੇ? 266 ਅੰਗ ਦੇ ਪੜ੍ਹ ਲਓ, ਸੁਖਮਨੀ ਸਾਹਿਬ ਦੇ ਪਾਠ ਦੇ ਅੰਦਰ 3 ਅਸ਼ਟਪਦੀ ਵਿੱਚ ਆਉਂਦਾ ਹੈ। ਕਹਿੰਦੇ ਸਗਲ ਉੱਦਮ ਮੈਂ ਉੱਦਮ ਭਲਾ, ਸਗਲ ਉੱਦਮ ਮੈਂ ਉੱਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਮਾਰੋ ਜਾਤੀ ਆਂਦਾ ਸਗਲ ਉੱਦਮ ਮੈਂ ਉੱਦਮ ਭਲਾ। ਕਹਿੰਦਾ ਜਿੰਨੇ ਉੱਦਮ ਕਰਦਾ ਨਾ, ਸਾਰਿਆਂ ਉੱਦਮਾਂ ਦੇ ਵਿੱਚੋਂ ਜਿਹੜਾ ਉੱਤਮ ਉੱਦਮ ਹੈ, ਭਲੇ ਚ ਹੈ, ਚੰਗਾ ਉੱਦਮ ਹੈ, ਉਹ ਕਿਹੜਾ ਆ? ਨਾ ਹਰ ਕਾ ਨਾਮ, ਨਾ ਉਸ ਪਰਮਾਤਮਾ ਦਾ ਨਾਮ ਜਪੋ ਜੀ ਸਦਾ ਹਮੇਸ਼ਾ ਜਪੇ। ਤੇ ਤੂੰ ਉਦਮ ਕੀਤਾ ਹੈ, ਲਓ ਸਾਹਿਬ ਸਵੇਰੇ 4 ਵਜੇ ਉੱਠਿਆ ਹੈ, ਕੀ ਕਹਿੰਦਾ ਮੈਂ ਉਦਮੀ ਬਣਾ, ਮੈਂ 4 ਵਜੇ ਉੱਠ ਪਏ ਨਾ। ਘਰ ਦੀ ਕਹਿੰਦੀ ਹੈ, ਬੱਚੇ ਕਹਿੰਦੇ, ਆਂਢੀ ਗੁਆਂਢੀ ਕਹਿੰਦੇ, ਭਾਈ ਸਾਹਿਬ ਬੜੇ ਉਦਮੀ ਨੇ, 4 ਵਜੇ ਉੱਠ ਪੈਂਦੇ ਨੇ, ਬੜੇ ਉਦਮੀ ਨੇ, ਇਸ਼ਨਾਨ ਕਰਦੇ ਨੇ, ਪਾਠ ਕਰਦੇ ਨੇ, ਬੜੇ ਉਦਮੀ ਨੇ, ਫਿਰ ਗੁਰਦੁਆਰੇ ਜਾਂਦੇ ਨੇ, ਬੜੇ ਉਦਮੀ ਨੇ, ਹਰ ਗੱਲ ਤੇ ਉਦਮੀ ਲਾਇਆ। ਉਹਨੂੰ ਪੁੱਛਿਆ, ਕਹਿੰਦਾ ਜੀ ਮੈਂ ਉਦਮੀ ਬੜਾ, ਮੇਰੇ ਚ ਉਦਮ ਬੜਾ, ਮੇਰੀ ਤਾਂ 3:30 ਵਜੇ ਅੱਖ ਖੁੱਲ ਜਾਂਦੀ, ਕਿਉਂਕਿ ਮੇਰੇ ਚ ਉਦਮ ਬੜਾ, ਮੈਂ ਉਦਮੀ ਹਾਂ। ਚਾਹੁੰਦੇ ਹੋ ਗੁਰੂ ਪਿਆਰਿਆ, ਜੋ ਤੂੰ ਕੀਤਾ ਤੇਰੇ ਮਨ ਵਿੱਚ ਆਇਆ ਉਹਨੂੰ ਉਦਮ ਕਹਿੰਦਾ, ਜੋ ਤੂੰ ਕੀਤਾ ਤੇਰੇ ਮਨ ਵਿੱਚ ਆਇਆ ਤੂੰ ਉਦਮ ਕਹਿੰਦਾ, ਜਿੰਨੇ ਵਜੇ ਤੂੰ ਉੱਠਿਆ ਉਹਨੂੰ ਉਦਮ ਕਹਿੰਦਾ। ਤੇ ਭਾਈ ਜਦੋਂ ਗੁਰੂ ਨੇ ਉਠਾਇਆ ਉਹ ਕੀ ਹੈ, ਅਸਲੀ ਉਦਮ ਤੇ ਉਹ ਆ ਨਾ, ਜੋ ਮੇਰੇ ਮਨ ਵਿੱਚ ਆਇਆ ਮੈਂ ਕੀਤਾ ਉਹਨੂੰ ਉਦਮ ਕਹਿੰਦਾ, ਜੋ ਗੁਰੂ ਦੇ ਮਨ ਵਿੱਚ ਆਇਆ ਗੁਰੂ ਨੇ ਕਿਹਾ ਉਹ ਮੈਂ ਕੀਤਾ ਨੀ, ਉਦਮ ਕਿੱਥੋਂ ਆ ਗਿਆ, ਕਿੱਥੋਂ ਆ ਗਿਆ ਉਦਮ ਬਈ, ਮਾਰੋ ਚਾਤੀ, ਆ ਗਿਆ ਅਸਲੀ ਉਦਮ ਕਿਹੜਾ ਹੈ, ਧਿਆਨ ਦਿਓ। ਮੈਂ ਉੱਠਦਾ ਰੋਜ਼ 4 ਵਜੇ, ਇਹ ਮੇਰੀ ਆਪਣੀ ਤਾਕਤ ਹੈ, ਮੈਂ ਉੱਠਦਾ 4 ਵਜੇ ਇਸ਼ਨਾਨ ਕਰਦਾ, ਮੇਰੀ ਆਪਣੀ ਤਾਕਤ ਹੈ, ਮੇਰੇ ਮਨ ਦੀ ਖੇਡ ਹੈ, ਮੇਰੇ ਮਨ ਵਿੱਚ ਚਾਹ ਆ। ਪਰ ਧਿਆਨ ਦਿਓ, ਮੇਰੇ ਪਿਓ ਨੇ, ਮੇਰੇ ਪਿਤਾ ਜੀ ਨੇ, ਮੇਰੇ ਫਾਦਰ ਜੀ ਨੇ ਮੈਨੂੰ 2 ਵਜੇ ਆਵਾਜ਼ ਮਾਰੀ, ਕਹਿੰਦਾ ਕਾਕਾ ਉੱਠੀ, ਬਾਹਰ ਕੋਈ ਆ ਲੱਗਦਾ, ਸੌਣ ਦਿਓ, ਕਹਿੰਦਾ ਕਦੇ ਨੀ ਕੁਛ ਹੋਣ ਲੱਗਾ, ਸੌਣ ਦਿਓ, ਐਵੇਂ ਡਰਿਆ ਕਰੋ, ਕੁਛ ਨੀ ਹੋਇਆ। ਕਹਿੰਦਾ ਚੰਗਾ ਪੁੱਤਰ, ਸੁੱਤਾ ਰਹੋ। ਫਿਰ ਦੂਜੇ ਨੂੰ ਉਠਾਇਆ, ਕਹਿੰਦੇ ਪੁੱਤਰ ਲੱਗਦਾ ਕੋਈ ਬਾਹਰ ਆਇਆ, ਮਾਰੀ ਛਾਲ, ਕਹਿੰਦਾ ਪਿਤਾ ਜੀ ਕੌਣ ਆਇਆ, ਚਲੋ। ਸਵੇਰੇ ਉੱਠੇ, ਮੈਂ ਉੱਠਿਆ 4 ਵਜੇ ਉੱਠਦਾ ਰੋਜ਼, ਪਰ ਅੱਜ ਪਿਓ ਦਾ ਉਠਾਇਆ ਮੈਂ ਨਹੀਂ ਉੱਠਿਆ, ਪਿਓ ਦੇ ਉਠਾਇਆ ਮੇਰਾ ਭਰਾ ਉੱਠਿਆ, ਤੇ ਮੇਰੇ ਪਿਓ ਨੇ ਸਾਰੇ ਸ਼ਹਿਰ ਸਾਰੇ ਪਿੰਡ ਧੁੰਮਾਂ ਪਾਤੀਆਂ, ਮੇਰਾ ਵੱਡਾ ਮੁੰਡਾ, ਮੇਰਾ ਨਿੱਕਾ ਮੁੰਡਾ ਉਦਮੀ ਹੈ। ਪੁੱਛਿਆ ਕਿਵੇਂ, ਮੈਂ ਆਵਾਜ਼ ਮਾਰੀ 2 ਵਜੇ ਉੱਠ ਖਲੋਤਾ, ਉਸੇ ਵੇਲੇ ਉਦਮੀ ਹੈ, ਮੈਂ ਉੱਠਿਆ, ਮੇਰੇ ਮਨ ਚ ਆਇਆ ਮੈਂ 4 ਵਜੇ ਉੱਠਣਾ, ਮੈਂ ਇਸ਼ਨਾਨ ਕਰਨਾ, ਤੇ ਮੈਂ ਕਹਿੰਦਾ ਉਦਮੀ। ਤੇ ਧੰਨ ਗੁਰੂ ਗ੍ਰੰਥ ਸਾਹਿਬ, ਮੇਰੇ ਪਿਓ ਨੇ ਮੈਨੂੰ ਆਵਾਜ਼ ਮਾਰੀ, ਆ ਕੰਮ ਕਰ, ਮੈਂ ਨਹੀਂ ਕੀਤਾ, ਮੈਂ ਉਦਮੀ ਕਿੱਥੋਂ ਹੋ ਗਿਆ, ਕਿੱਥੋਂ ਉਦਮੀ ਹੋ ਗਿਆ। ਉਹ ਕਹਿਣ ਡੇ ਨੇ, ਸਗਲ ਉਦਮ ਹੈ, ਉਦਮ ਭਲਾ ਇਹ ਨਾ ਗੌਰ ਕੀਤੀ ਹੈ ਨਾ, ਕਹਿੰਦੇ ਕਿਹੜਾ, ਕਹਿੰਦੇ ਹਰ ਕਾ ਨਾਮ, ਕਹਿੰਦਾ ਉੱਤਮ ਉੱਦਮ ਕਿਹੜਾ, ਕਹਿੰਦਾ ਪ੍ਰਭੂ ਦਾ ਨਾਮ। ਜੇ ਤੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਤੱਕ ਨਾਮ ਸਿਮਰਨ ਨਹੀਂ ਕੀਤਾ, ਤੂੰ ਕੋਈ ਉੱਦਮ ਨਹੀਂ ਕੀਤਾ, ਜਪੋ ਜੀ ਸਦਾ। ਕਹਿੰਦੇ ਹੇ ਜੀ, ਇਸ ਨਾਮ ਨੂੰ ਹਮੇਸ਼ਾ ਜਪ ਤੇ ਤੂੰ ਉਦਮ ਹੀ ਹੈ, ਤੂੰ ਕੋਈ ਉਦਮ ਕਰ ਲਿਆ। ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗਣਾ ਉਦਮ ਹੈ, ਜੇ ਆਖੇ ਲੱਗੇ ਨਹੀਂ, ਗੁਰਬਾਣੀ ਪੜ੍ਹੀ ਪਰ ਗੁਰਬਾਣੀ ਤੇ ਅਮਲ ਹੀ ਨਹੀਂ ਕੀਤਾ, ਤੇ ਤਾਂ ਫਿਰ ਉਹਨਾਂ ਨੇ ਕਹਿਤਾ, ਕਹਿੰਦੇ ਆਹਰ ਸਭ ਕਰਦਾ ਫਿਰ ਆਹਰ ਇੱਕ ਨਾ ਹੋਏ, ਕਹਿੰਦੇ ਉਦਮ ਤੇ ਕਰਦਾ ਫਿਰਦਾ ਪਰ ਪਰਮਾਤਮਾ ਦੇ ਮਿਲਾਪ ਲਈ ਉਦਮ ਇਹਨਾਂ ਚੋਂ ਇੱਕ ਵੀ ਹੈ ਨਹੀਂ। ਕਹਿੰਦੇ ਕਿਉਂ, ਕਹਿੰਦੇ ਨਾਨਕ ਜਿਤ ਆਹਰ ਜਗ ਉਤਰੇ ਬਿਰਲਾ ਬੂਝੇ ਕੋਈ। ਕਹਿੰਦੇ ਜਿਸ ਉਦਮ ਦੇ ਨਾਲ ਇਸ ਸੰਸਾਰ ਚ ਉਧਾਰ ਹੁੰਦਾ ਹੈ, ਕਹਿੰਦੇ ਬਿਰਲਾ ਬੂਝੇ ਕੋਈ। ਕਹਿੰਦਾ ਉਹ ਕਹਿੰਦੇ ਬਿਰਲੇ ਨੂੰ ਸਮਝ ਲੱਗੀ ਹੈ ਵੀ ਉਹ ਉਦਮ ਕਿਹੜਾ ਹੈ, ਆਹਮ ਬੰਦੇ ਨੂੰ ਸਰੀਰ ਦਾ ਉੱਠਣਾ ਹੀ ਉਦਮ ਲੱਗਾ, ਜਦਕਿ ਉਦਮ ਕੀ ਹੈ, ਮਨ ਬਿਰਤੀ ਦਾ ਜਾਗ ਜਾਣਾ ਉਦਮ ਹੈ। ਜੇ ਮਨ ਬਿਰਤੀ ਨਹੀਂ ਜਾਗੀ ਤੇ ਕੋਈ ਉਦਮ ਨਹੀਂ ਕੀਤਾ। ਹੁਣ ਮਾਰੋ ਸਾਥੀ, ਵੀ ਉਹ ਜਨਾਨੀ, ਉਹ ਔਰਤ ਰਾਹ ਤੇ ਬਰਖ ਲਾਉਂਦੀ ਹੈ, ਉਦਮ ਕਰ ਰਹੀ ਹੈ, ਉਦਮ ਕਰ ਰਹੀ ਹੈ। ਕਿਹੜੀ ਗੱਲੋਂ ਕਿ ਭਾਈ ਉਹ ਜਿਹਦੀ ਉਡੀਕ ਚ ਆ ਉਹਨੂੰ ਪਾਉਣਾ ਚਾਹੁੰਦੀ ਹੈ, ਉਹਨੂੰ ਮਿਲਣਾ ਚਾਹੁੰਦੀ ਹੈ, ਉਹ ਉਦਮ ਹੈ। ਠੀਕ ਹੈ, ਪਤਾ ਹੈ ਅੱਜ ਪਤੀ ਨੇ ਆਉਣਾ ਹੈ ਤੇ ਸੁੱਤੀ ਅੰਦਰ, ਭਾਵੇਂ ਜਾਗਣ ਡਈ ਹੈ, ਅੰਦਰ ਲੰਮੇ ਪਈ ਹੈ, ਜਾਗਣ ਡਈ ਹੈ। ਤੇ ਧਿਆਨ ਦਿਓ, ਪਤੀ ਆ ਗਿਆ ਤੇ ਮਾਂ ਨੂੰ ਮਿਲਿਆ। ਕਹਿੰਦਾ ਮੇਰੀ ਘਰਵਾਲੀ ਕਿੱਥੇ? ਕਹਿੰਦੀ ਆਲਸੀ ਹੈ, ਅੰਦਰ ਹੀ ਪਈ ਹੈ, ਆਲਸੀ ਹੈ। ਜਾਗਦੀ ਪਈ ਹੈ, ਸੁਣਦੀ ਪਈ ਹੈ, ਅੰਦਰੋਂ ਆਵਾਜ਼ ਦਿੰਦੀ ਮਾਂ ਮੈਂ ਜਾਗਦੀ ਹੈ, ਤੇ ਮਾਂ ਨਹੀਂ ਮੰਨਦੀ। ਕਿਉਂ ਨਹੀਂ ਮੰਨਦੀ? ਕਿਉਂਕਿ ਜਿਹਦੀ ਉਡੀਕ ਵਿੱਚ ਸੀ ਉਹਦੇ ਲਈ ਖਲੋਤੀ ਨਹੀਂ ਹੈ। ਦੇਖੋ ਕਹਿੰਦੀ ਆਲਸੀ ਹੈ। ਅਸੀਂ ਗੁਰਬਾਣੀ ਪੜ੍ਹੀ, ਸਵੇਰੇ ਪੜ੍ਹੀ, ਸ਼ਾਮੀ ਪੜ੍ਹੀ, ਪਰ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤਾ ਉਹ ਕੰਮ ਨਹੀਂ ਕੀਤਾ, ਅਸੀਂ ਆਲਸੀ ਹਾਂ। ਕਿਉਂਕਿ ਆਵਾਜ਼ ਮਾਰੀ ਹੈ ਬਾਣੀ 'ਚ, ਜਾਗ ਲੈ ਰੇ ਮਨਾ ਜਾਗ ਲੈ, ਕਹਾਂ ਗਾਫਲ ਹੋਇਆ, ਜੋ ਤਨ ਉਪਜਿਆ ਸੰਗੀ ਸੋ ਵੀ ਸੰਗ ਨਾ ਹੋਇਆ, ਉਦਮ ਨਹੀਂ ਆਇਆ, ਆਲਸੀ ਹੈ। ਸਰੀਰ ਜਾਗਣ ਡਿਆ ਹੈ, 4 ਵਜੇ ਤੱਕ ਸਰੀਰ ਜਾਗਦਾ ਹੈ, ਧਿਆਨ ਦਿਓ, ਬਾਣੀ ਪੜ੍ਹਨ ਡਿਆ ਹੈ, ਪਰ ਮਨ ਆਲਸੀ ਹੈ, ਸੁੱਤਾ ਹੈ। ਇਹਦਾ ਕਿਉਂ? ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਰਗ 'ਤੇ ਨਹੀਂ ਚੱਲਦਾ, ਗੁਰੂ ਗ੍ਰੰਥ ਸਾਹਿਬ ਦੇ ਆਖੇ ਨਹੀਂ ਲੱਗਦਾ, ਉਦਮ ਨਹੀਂ ਹੈ, ਉਦਮ ਨਹੀਂ ਹੈ। ਇਹਨਾਂ ਵਿਚਾਰ ਕੀਤੀਆਂ ਗੱਲਾਂ ਲੋੜ ਹੀ ਨਹੀਂ ਪਈ। ਸੁਖਮਨੀ ਸਾਹਿਬ ਦਾ ਪਾਠ ਤਾਂ ਪਤਾ ਨਹੀਂ ਆਪਾਂ ਕਿੱਦਾਂ ਕਰ ਲਏ, ਪਤਾ ਹੀ ਨਹੀਂ ਵਿੱਚ ਉਦਮ ਹੋ ਰਿਹਾ। ਸਾਨੂੰ ਬਦਲ ਉਦਮ ਦਾ ਮਤਲਬ ਕੀ ਹੈ? ਵਿਚਾਰ ਕਰਨੀ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਉਹਦੇ ਚ ਆਉਂਦਾ ਹੈ, ਠੀਕ ਹੈ। ਸਗਲ ਉਦਮ ਹੈ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਦੱਸੋ ਉਦਮ ਹੀ ਨਹੀਂ ਕੀਤਾ ਤੇ ਗੁਰੂ ਜੀ ਕਹਿੰਦੇ, ਕਹਿੰਦੇ ਉਦਮ ਸਾਰੇ ਕਰਦੇ ਫਿਰਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਦੇ ਆਖੇ ਨਹੀਂ ਲੱਗਦੇ, ਗੁਰੂ ਗ੍ਰੰਥ ਸਾਹਿਬ ਦੇ ਮਾਰਗ 'ਤੇ ਨਹੀਂ ਚੱਲਦੇ। ਕਹਿੰਦੇ ਫਿਰ ਕਹਿੰਦੇ ਇਸ ਕਰਕੇ ਇਹਨਾਂ ਨੇ ਉਦਮ ਨਹੀਂ ਕੀਤਾ। ਆਰ ਸਭ ਕਰਦਾ ਫਿਰ ਆਰ ਇੱਕ ਨਾ ਹੋਏ। ਕਹਿੰਦੇ ਉਦਮ ਸਾਰਿਆਂ ਨੇ ਕੀਤਾ ਪਰ ਉਦਮ ਇੱਕ ਵੀ ਨਹੀਂ ਹੋਇਆ। ਕਦ ਲਈ? ਪਰਮਾਤਮਾ ਦੇ ਮਿਲਾਪ ਵਾਲਾ ਉਦਮ ਇਹਦੇ 'ਚ ਨਹੀਂ ਹੈਗਾ। ਪਰਮਾਤਮਾ ਦੇ ਮਿਲਾਪ ਲਈ ਉਦਮ ਕਿਹੜਾ ਸੀ? ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੇਂ ਸੋ ਬਣਾਇਆ, ਉਦਮ ਸੀ, ਆ ਉਦਮ ਸੀ, ਨਹੀਂ ਕੀਤਾ, ਨਹੀਂ ਕੀਤਾ। ਧਿਆਨ ਦੇਣਾ। ਫਿਰ ਗੁਰੂ ਸਾਹਿਬਨ ਕਹਿਣ ਲੱਗੇ, ਉਹੀ ਪੰਕਤੀ ਜਿਹੜੀ ਆਪਾਂ ਪੜ੍ਹਦੇ ਪਏ, ਉਡੋ ਨਾ ਕਾਗਾ ਕਾਰੇ ਬੇਗਮ ਲੀਜੇ ਆਪਣੇ ਰਾਮ ਪਿਆਰੇ, ਅੱਗੇ ਕੀ ਕਹਿੰਦੇ? ਕਹਿੰਦੇ ਕਹਿ ਕਬੀਰ ਜੀਵਨ ਪਦ ਕਾਰਨ, ਕਹਿ ਕਬੀਰ ਜੀਵਨ ਪਦ ਕਾਰਨ, ਹਰ ਕੀ ਭਗਤ ਕਰੀਜੇ। ਧਿਆਨ ਦਿਓ, ਕਹਿ ਕਬੀਰ ਜੀਵਨ ਪਦ ਕਾਰਨ। ਕਹਿੰਦੇ ਮਨਾ, ਤੈਨੂੰ ਜੀਵਨ ਮਿਲਿਆ, ਸਮਾਂ ਮਿਲਿਆ, ਜਨਮ ਮਿਲਿਆ ਤੈਨੂੰ, ਕਾਹਦਾ? ਕਹਿੰਦਾ ਮਨੁੱਖ ਦਾ। ਜਿਸ ਸਰੀਰ ਵਿੱਚ ਪ੍ਰਵੇਸ਼ ਕੀਤਾ ਇਹਦਾ ਉਸ ਦੇ ਨਾਲ ਜੋੜ ਕੇ ਜੀਵਨ ਮੰਨਿਆ ਗਿਆ ਸੀਗਾ, ਮਨ ਹੀ, ਠੀਕ ਹੈ, ਸੀਗਾ ਮਨ ਹੀ, ਕੁੱਤੇ ਦਾ ਸੀਰ ਚਲਾ ਗਿਆ ਤੇ ਕੀ ਕਿਹਾ ਹੁੰਦਾ? ਕੁੱਤੇ ਦੀ ਜ਼ਿੰਦਗੀ ਗੁਜ਼ਾਰਨ ਡਿਆ ਹੈਗਾ ਤੇ ਮਨ ਹੀ ਹੈ ਨਾ, ਜਿਹਨੇ ਤੱਕ ਮੰਨਦਾ ਤਾਂ ਕੁੱਤੇ ਦੇ ਸੀਰ 'ਚ ਰਹਿਣ ਡਿਆ, ਕੁੱਤੇ ਦਾ ਜੀਵਨ ਗੁਜ਼ਾਰਨ ਡਿਆ। ਮਨੁੱਖ ਦੇ ਸੀਰ ਵਿੱਚ ਆਇਆ ਕੀ ਕਿਹਾ? ਮਨੁੱਖ ਆ, ਮਨੁੱਖ ਦਾ ਸੀਰ ਗੁਜ਼ਾਰਨ ਡਿਆ ਤੇ ਕੀ ਕਿਹਾ ਗੁਰੂ ਜੀ ਨੇ? ਕਹਿੰਦੇ ਕਹਿ ਕਬੀਰ ਜੀਵਨ ਪਦ ਕਾਰਨ। ਜੇ ਕਬੀਰ ਜੀ ਕਹਿੰਦੇ ਉਹ ਗੱਲ ਸੁਣ, ਆਣੇ ਤੈਨੂੰ ਜੀਵਨ ਮਿਲਿਆ ਨਾ, ਇਹ ਕਿਸੇ ਪਦਵੀ ਲਈ ਮਿਲਿਆ, ਕਿਸੇ ਰੁਤਬੇ ਲਈ ਮਿਲਿਆ, ਕਿਸੇ ਟਿਕਾਣੇ ਤੇ ਪਹੁੰਚਣ ਲਈ ਮਿਲਿਆ, ਕਿਸੇ ਜਗ੍ਹਾ ਤੇ ਪਹੁੰਚਣ ਲਈ ਮਿਲਿਆ। ਪਦ ਦਾ ਮਤਲਬ ਕੀ? ਪਦਵੀ, ਕੋਈ ਟਿਕਾਣਾ, ਕੋਈ ਰੈਂਕ ਹਾਸਲ ਕਰਨਾ, ਕਿਸੇ ਜਗ੍ਹਾ ਤੇ ਜਾਣਾ, ਉਹਨੂੰ ਪਦਵੀ ਕਹਿੰਦੇ। ਕਹਿੰਦੇ ਗੱਲ ਸੁਣੋ, ਇਹ ਜਿਹੜਾ ਜੀਵਨ ਮਿਲਿਆ ਕਹਿ ਕਬੀਰ ਜੀਵਨ ਪਦ ਕਾਰਨ, ਕਹਿੰਦਾ ਕਿਸੇ ਪਦਵੀ ਦੀ ਕਾਰਨ, ਕਿਸੇ ਜਾਣ ਲਈ, ਕਿਤੇ ਪਹੁੰਚਣ ਲਈ ਇਹ ਜੀਵਨ ਤੈਨੂੰ ਮਿਲਿਆ। ਹੁਣ ਚਾਤੀ ਮਾਰਿਓ। ਕਹਿੰਦਾ ਜੇ ਪਦਵੀ ਤੇ ਜਾਣਾ ਹੀ, ਜੇ ਉਸ ਜਗ੍ਹਾ ਤੇ ਜਾਣਾ ਹੀ, ਉਸ ਟਿਕਾਣੇ ਤੇ ਜਾਣਾ ਹੀ, ਤੇ ਕੀ ਕਰ? ਹਰ ਕੀ ਭਗਤ ਕਰੀ ਦੇ। ਕਹਿੰਦਾ ਉਸ ਪਰਮਾਤਮਾ ਦੀ ਭਗਤੀ ਕਰ। ਗੁਰੂ ਪਿਆਰੇ, ਉਹ ਬਾਣੀ ਪੜ੍ਹ ਕੇ ਵਿਹਲੇ ਹੋ ਜਾਂਦੇ, ਭਗਤੀ ਤੇ ਕੀਤੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਉਪਦੇਸ਼ ਹੈ, ਗੁਰੂ ਗ੍ਰੰਥ ਸਾਹਿਬ ਜੀ ਮਾਰਗ ਹੈ। ਇਸ ਮਾਰਗ ਦੇ ਜ਼ਰੀਏ ਉਸ ਪਰਮਾਤਮਾ ਨੇ ਆਪ ਜੀ ਦੇ ਕੋਲ ਪਹੁੰਚਣਾ ਹੈ। ਪਰ ਗੁਰੂ ਪਿਆਰਿਓ, ਉਸ ਆਉਂਦੇ ਹੋਏ ਪਰਮਾਤਮਾ ਨੂੰ ਅਗਰ ਉਸ ਪਤੀ ਨੂੰ ਆਉਂਦਿਆਂ ਹੋਇਆਂ ਵੇਖਣਾ ਹੈ ਤਾਂ ਅੱਖਾਂ ਖੋਲਣੀਆਂ ਪੈਣਗੀਆਂ, ਜਾਗਣਾ ਪਏਗਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੇ ਉਸ ਪਰਮਾਤਮਾ ਨੂੰ ਇਸ ਮਾਰਗ ਦੇ ਜ਼ਰੀਏ ਆਉਂਦਾ ਆਪਣੇ ਵੱਲ ਵੇਖਣਾ ਹੈ ਤਾਂ ਤੈਨੂੰ ਆਪਣੇ ਦੇ ਨਾਮ ਦੀਆਂ ਅੱਖਾਂ ਲਾਉਣੀਆਂ ਪੈਣਗੀਆਂ। ਕਹਿੰਦਾ ਕਿੱਥੇ ਲਿਖਿਆ? ਬਾਣੀ ਚ ਲਿਖਿਆ। ਕਹਿੰਦਾ ਆਪਣੀ ਸੁਰਤ ਇਹਦੀ ਅੱਖ ਬਣਾ ਤੇ ਨਾਮ ਦਾ ਸੁਰਮਾ ਪਾ ਤੇ ਕੀ ਹੋਏਗਾ, ਤੇਰੀ ਅੱਖ ਏਦਾਂ ਦੀ ਹੋ ਜਾਏਗੀ ਦੂਰੋਂ ਆਉਂਦੇ ਪਤੀ ਪਰਮੇਸ਼ਰ ਨੂੰ ਪਛਾਣ ਲਏਗੀ। ਲੋਇਨ ਸੁਰਤ ਕਰੇ ਲਿਖਿਆ ਸਭ ਕੁਝ ਜੀ, ਪਰੰਤੂ ਅਸੀਂ ਗੁਰਬਾਣੀ ਪੜ੍ਹੀ ਕੇਵਲ ਤਾਂ ਕੇਵਲ ਸੰਸਾਰ ਦੀਆਂ ਝੂਠੀਆਂ ਦਾਤਾਂ ਪ੍ਰਾਪਤ ਕਰਨ ਲਈ, ਆਹ ਮਿਲ ਜਾਏ ਤੇ ਮੈਨੂੰ ਆਹ ਮਿਲ ਜਾਏ। ਗੁਰਬਾਣੀ ਮਾਰਗ ਸੀ, ਇਸ ਦੇ ਜ਼ਰੀਏ ਆਪਾਂ ਚੱਲਣਾ ਸੀ, ਇਸ ਦੇ ਜ਼ਰੀਏ ਹੀ ਪਰਮਾਤਮਾ ਸਾਡੇ ਵੱਲ ਆਉਣਾ ਸੀ। ਤੇ ਗੁਰੂ ਪਿਆਰੋ, ਕਿਸੇ ਮਾਰਗ ਤੇ ਚੱਲਣ ਲਈ ਤੁਰਨਾ ਪੈਂਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਚੱਲ ਕੇ ਰੱਬ ਲੱਭਣ ਲਈ ਨਾਮ ਧਿਆਉਣਾ ਪੈਂਦਾ ਹੈ। ਕੀ ਕਹਿ ਦਿੱਤਾ? ਗੁਰੂ ਜੀ ਸਮਝਾਉਂਦੇ ਪਏ ਆ, ਕਹਿੰਦੇ ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵਿਜ, ਕਹਿੰਦੇ ਮੈਂ ਨਾ ਗੱਲ ਸੁਣ ਲਾ, ਏਕ ਆਧਾਰ ਨਾਮ ਨਾਰਾਇਣ, ਕਹਿੰਦੇ ਤੂੰ ਆਸਰੇ ਬੜੇ ਤੱਕ ਕੇ ਬੈਠਾ, ਤੂੰ ਸਾਰੇ ਬੜੇ ਤੱਕ ਕੇ ਬੈਠਾ ਹੈ, ਤੂੰ ਗੁਰਸਿੱਖ ਪਿਆਰਾ ਸੀ, ਪੈਸਿਆਂ ਦੀ ਲੋੜ ਪੈ ਗਈ ਥੋੜ੍ਹਿਆਂ ਦੀ, ਬਹਿੰਦਾ ਕਹਿੰਦਾ ਭਲੀ ਰੁਕੇ ਕਿਹਦੇ ਕੋ ਮੰਗੀ, ਕਹਿੰਦੀ ਗੱਲ ਸੁਣੋ, ਉਹ ਤੁਹਾਡਾ ਇਤਨਾ ਉਨਾ ਪਿਆਰ ਰੁਪਈਆ 10,000 ਹੀ ਚਾਹੀਦਾ, ਤੁਹਾਨੂੰ ਉਹਨੇ ਕਦੇ ਨਾ ਨਹੀਂ ਕਰਨੀ, ਤੁਹਾਡੇ ਕੋ ਮੰਗ ਲਓ ਦਿਲ ਨਾਲ ਜਾਓ ਹੁਣੇ ਲੈ ਆਓ, ਭਾਵੇਂ ਤੁਹਾਡੇ ਨਾਲ ਬਹੁਤ ਪਿਆਰ ਕਰਦਾ। ਕੀ ਕਹਿੰਦਾ? ਡੋਲ ਗਿਆ, ਕਹਿੰਦਾ ਜੇ ਨਹੀਂ ਦਿੱਤੇ ਤੇ ਫਿਰ ਕੀ ਕਰਾਂਗੇ, ਲਿਸਟ ਬਣਾਉਂਦਾ 10 ਜਾਣਿਆਂ ਦੀ, ਖਾਲੀ ਆਉਂਦਾ, ਕਿਸੇ ਕੋਲ ਨਹੀਂ ਮਿਲਦੇ, ਖਾਲੀ ਆਉਂਦਾ ਕਿਉਂਕਿ 10 ਜਾਣੇ ਆ ਨਾ, ਠੀਕ। ਉਹਦੇ ਕੋਲ ਹੀ ਜਾ ਕੇ ਕਹਿੰਦਾ, ਕਹਿੰਦਾ ਭਾਈ 10,000 ਰੁਪਇਆ ਚਾਹੀਦਾ ਸੀ, ਆਪੇ ਬੋਲਦਾ, ਕਹਿੰਦਾ ਵੇਖ ਲਓ ਜੇ ਦੇ ਸਕਦੇ ਨੇ ਫਿਰ ਮੈਂ ਨੱਥੇ ਨਾਲ ਗੱਲ ਕਰਾਂ, ਤੂੰ ਕਹਿੰਦਾ ਜਾ ਨੱਥੇ ਵਾਲੀ ਜਾ ਤੂੰ, ਕਹਿੰਦਾ ਭਾਈ ਮੇਰੇ ਕੋਲ ਤਾਂ ਹੋਣੇ ਨਹੀਂ, ਕਦੀ ਘਰ ਦੀ ਕਹਿੰਦੀ ਪਏ ਤਾਂ ਇੰਨਾ ਤੁਹਾਡਾ ਪਿਆਰ ਹੈ, ਕਹਿੰਦਾ ਉਹ ਤਾਂ ਪਹਿਲਾਂ ਹੀ ਮੈਨੂੰ ਕਹਿਣ ਡਿਆ ਜੇ ਦੇ ਸਕਦੇ ਦੇ ਦਿੰਦੇ ਪਰ ਨੱਥੇ ਵਾਲੇ ਜਾ, ਜਾਂਦੇ ਨੱਥੇ ਵਾਲੇ ਮੇਰੇ ਤਾਂ ਯਕੀਨ ਹੀ ਹੈ ਨਹੀਂ, 10 ਆਸਰਿਆਂ ਵਾਲੇ ਨੂੰ ਕਿਤੋਂ ਨਹੀਂ ਮਿਲਿਆ, ਕਿਉਂਕਿ ਜਿੱਥੇ ਜਾਵੇ ਅੱਗੇ ਕਹਿ ਦੇਵੇ, ਕਹਿੰਦਾ ਭਾਈ 10,000 ਰੁਪਏ ਚਾਹੀਦਾ ਸੀ ਇਸ ਵੇਲੇ, ਵੇਖ ਲਓ ਜੇ ਹੋ ਸਕਦਾ ਨਹੀਂ ਫਿਰ ਮੈਂ ਸ਼ਿੰਗਾਰੇ ਵੱਲ ਜਾਵਾਂ, ਫਸ ਗਿਆ। ਕਹਿੰਦਾ ਭਾਈ ਸ਼ਿੰਗਾਰੇ ਕੋਲ ਪੁੱਛ ਲਓ ਭਾਜੀ, ਉਹ ਗਾਂਹ ਗਾਂਹ ਤੋਰੀ ਜਾਂਦੇ ਨੇ, ਖਾਲੀ ਆ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਕਹਿੰਦੇ ਏਕ ਆਧਾਰ, ਕਹਿੰਦਾ ਇੱਕੋ ਹੀ ਆਸਰਾ ਰੱਖ, ਕਹਿੰਦਾ ਕਿਹੜਾ, ਕਹਿੰਦਾ ਨਾਮ ਨਾਰਾਇਣ, ਕਹਿੰਦਾ ਉਸ ਪਰਮਾਤਮਾ ਦੇ ਕਹਿੰਦਾ ਨਾਮ ਦਾ ਆਸਰਾ ਰੱਖ, ਕਿਸੇ ਦੇ ਮਗਰ ਜਾਣ ਦੀ ਲੋੜ ਨਹੀਂ ਹੈ। ਕਿਉਂ? ਕਹਿੰਦਾ ਜਿੱਦਾਂ ਨੱਥੇ ਕੋਲ ਮੰਗੇ ਸੀ ਨਾ ਤੇ ਇਕੱਠੇ ਦਾ ਨਾਂ ਲੈ ਬੈਠਾ ਸਾਂ ਤੇ ਨਹੀਂ ਨਾ ਮਿਲੇ, ਕਹਿੰਦਾ ਇੱਕ ਨਾਮ ਦਾ ਆਸਰਾ ਰੱਖ, ਤੂੰ ਰੱਬ ਲੱਭਦਾ ਫਿਰਦਾ, ਇਸ ਨਾਮ ਦੇ ਜ਼ਰੀਏ ਮਿਲਣਾ ਹੀ, ਨਾਮ ਦੇ ਜ਼ਰੀਏ ਮਿਲਣਾ ਹੀ। ਕਹਿੰਦਾ ਕਿਉਂ? ਕਹਿੰਦਾ ਕਿਉਂਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਇੱਥੋਂ ਮਿਲਣਾ ਹੀ। ਕਹਿੰਦਾ ਗੁਰੂ ਪਿਆਰਿਓ, ਅਸੀਂ ਸਿਰਫ ਉੱਥੇ ਬੈਠੇ ਹਾਂ ਪੜ ਪੜ ਗੱਡੀ ਲਦੀਏ ਬਾਂਧੀਆਂ ਪੜਨਾ, ਪਤਾ ਨਹੀਂ ਕਿੰਨੀਆਂ ਕੁ ਬਣਨੀਆਂ, ਬੜੀ ਡੂੰਘੀ ਆ, ਬਹੁਤ ਆਨੰਦ ਇਹਦੇ ਅੰਦਰ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਐਸਾ ਚਾਨਣ ਆ, ਐਸਾ ਪ੍ਰਕਾਸ਼ ਆ ਕਿ ਧਰਤੀ ਦੇ ਉੱਤੇ ਇਹੋ ਜਿਹਾ ਪ੍ਰਕਾਸ਼ ਹੀ ਹੁੰਦੀ। ਸੂਰਜ ਦੇ ਵੱਲ ਵੇਖੀਏ ਅੱਖਾਂ ਚੋਂ ਦੇ ਆ ਜਾਂਦੀਆਂ, ਸੂਰਜ ਵੱਲ ਵੇਖੀਏ ਅੱਖਾਂ ਚੋਂ ਦੇ ਆ ਜਾਂਦੀਆਂ, ਜਿਹੜੀ ਚੀਜ਼ ਨੂੰ ਆਪਾਂ ਪਹਿਲਾਂ ਵੇਖਣ ਡਏ ਸਾਂ ਉਹ ਧੁੰਦਲੀ ਹੋ ਜਾਂਦੀ। ਕਿ ਝੂਠਿਆ ਅੱਖਾਂ 'ਚ ਸੂਰਜ ਪਿਆ, ਰੋਸ਼ਨੀ ਪਈ, ਕਿੰਨੀ ਦੇਰ ਤੱਕ ਦਿਖਾਈ ਨਹੀਂ ਦਿੰਦਾ ਕੁਛ। ਸੂਰਜ ਵੱਲ ਵੇਖੀਏ ਅੱਖਾਂ 'ਚ ਆ ਜਾਂਦੀਆਂ, ਅੱਗੇ ਹਨੇਰਾ ਆ ਜਾਂਦਾ। ਗੁਰੂ ਦੇ ਪ੍ਰਕਾਸ਼ ਵੱਲ ਵੇਖੀਏ ਤੇ ਅੱਖਾਂ ਚਾਨਣ ਆ ਜਾਂਦਾ। ਕਹਿੰਦਾ ਕਿਵੇਂ? ਕਹਿੰਦਾ ਜਿਹਨੂੰ ਰੋਜ਼ ਵੇਖਦਾ ਸਾਂ, ਸੂਰਜ ਵੱਲ ਵੇਖ ਬੈਠਾ, ਅੱਖਾਂ ਅੱਗੇ ਹਨੇਰਾ ਆ ਗਿਆ, ਉਹਦੀ ਪਛਾਣ ਕਰਨੀ ਭੁੱਲ ਗਿਆ ਕੌਣ ਆ। ਤੇ ਸਦਕੇ ਜਾਵਾਂ, ਜਿਹਨੂੰ ਜੁਗਾ ਜੁਗ ਬੀਤ ਕੇ ਵੇਖਿਆ ਨੂੰ ਗੁਰੂ ਵੱਲ ਵੇਖ ਲਈ ਅੱਖਾਂ ਖੁੱਲ ਜਾਂਦੀਆਂ, ਉਹਦੀ ਪਛਾਣ ਹੋ ਜਾਂਦੀ ਹੈ। ਸਿਰਫ ਗੱਲ ਸਮਝਣ ਦੀ ਹੈ, ਗੱਲ ਸਮਝਣ ਦੀ ਹੈ। ਪਰ ਗੱਲੀ ਯੋਗ ਨਾ ਹੋਏ, ਅਸੀਂ ਗੱਲਾਂ ਹੀ ਕਰੀ ਤੁਰੀ ਜਾਂਦੇ ਹਾਂ। ਗੱਲਾਂ ਦਾ ਮਤਲਬ ਕੀ ਹੁੰਦਾ ਹੈ? ਬੇਧਿਆਨਾ। ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਕਰਨ ਗੱਲਾਂ ਡੇ ਹੁੰਦੇ, ਸਾਡਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਧਿਆਨ ਨਹੀਂ ਹੁੰਦਾ, ਸਾਡਾ ਧਿਆਨ ਤੇ ਝੂਠੀਆਂ ਦੱਤਾਂ ਵੱਲ ਹੁੰਦਾ ਹੈ। ਬੜੇ ਸੱਜਣ ਮਿਲੇ, ਕਹਿੰਦੇ ਬਾਬਾ ਜੀ ਬੜੀ ਬਾਣੀ ਬੜੀ ਬੜੇ ਪਾਠ ਕੀਤੇ ਪਰ ਸਾਨੂੰ ਨਹੀਂ ਸਮਝ ਲੱਗੀ। ਕਿਉਂ ਨਹੀਂ ਲੱਗੀ? ਕਿਉਂਕਿ ਧਿਆਨ ਬਾਣੀ ਵੱਲ ਨਹੀਂ ਲੱਗਾ, ਧਿਆਨ ਬਾਣੀ ਵੱਲ ਨਹੀਂ ਲੱਗਾ। ਤਾਹੀਆਂ ਉਹਨਾਂ ਨੇ ਕਿਹਾ, ਕਹਿੰਦੇ ਏਕ ਆਧਾਰ ਨਾਮ ਨਰੈਣ, ਕਹਿੰਦਾ ਇੱਕ ਆਸਰਾ ਮਨ, ਕੇਵਲ ਤਾਂ ਕੇਵਲ ਇਸ ਪਰਮਾਤਮਾ ਦੇ ਨਾਮ ਨੂੰ ਆਸਰਾ ਮਨ, ਹੋਰ ਕੋਈ ਆਸਰਾ ਨਹੀਂ ਜ਼ਿੰਦਗੀ 'ਚ। ਇੱਥੇ ਦੇਖੋ ਏਕ ਆਇਆ, ਉੱਥੇ ਅੱਗੇ ਵੀ ਆਇਆ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਵੌੜ ਜਨਮ ਨਾਵਾਂ, ਕਹਿੰਦਾ ਇੱਕ ਸ਼ਬਦ ਮੇਰੇ ਪ੍ਰਾਣਾ ਚਕਰ ਵਸ ਜਾਵੇ, ਦੁਬਾਰਾ ਜਨਮ ਲੈ ਕੇ ਨਹੀਂ ਆਵਾਂਗਾ। ਫਿਰ ਗੁਰੂ ਜੀ ਕਹਿੰਦੇ ਰਸਨਾ ਰਾਮ ਰਵੀਜੈ, ਰਸਨਾ ਰਸਨਾ ਆਪਾਂ ਜ਼ਬਾਨ ਨੂੰ ਵੀ ਕਹਿੰਦੇ ਹਾਂ ਪਰ ਇਹ ਵਰਤੀ ਬੜੀ ਉੱਚੀ ਹੈ। ਇੱਥੇ ਰਸ ਨਾ, ਰਸ ਦਾ ਭਾਵ ਕੀ ਹੈ? ਸਵਾਦ। ਤੇ ਨਾ ਦਾ ਭਾਵ ਕੀ? ਨਾ ਕਹਿੰਦੇ ਉਹ ਮਨਾ ਆੜੇ ਝੂਠੇ ਰਸਾਂ ਨੂੰ ਭੋਗਦਾ ਫਿਰਦਾ ਨਾ, ਇਹਨਾਂ ਦੇ ਮਗਰ ਨਾ ਫਿਰ ਰਸ ਨਾ, ਕਹਿੰਦਾ ਨਾ ਇਹਨਾਂ ਰਸਾਂ ਤੋਂ ਦੂਰ ਹੋ, ਰਸਾਂ ਤੋਂ ਪਰਾਂ ਹੋ। ਕਹਿੰਦਾ ਫਿਰ, ਕਹਿੰਦਾ ਰਾਮ ਰਵੀਜੇ, ਫਿਰ ਉਸ ਪਰਮਾਤਮਾ ਵਾਲੇ ਪਾਸੇ ਧਿਆਨ ਲਾ, ਤਾਂ ਗੱਲ ਬਣਨੀ। ਝੂਠੇ ਰਸਾਂ 'ਚ ਖੁੱਭ ਕੇ ਉਹ 'ਚ ਧਿਆਨ ਲਾਉਣਾ ਲੱਗਾ, ਕੋਸ਼ਿਸ਼ ਕੀਤੀ। ਤੇ ਸੰਸਾਰ ਇੱਕ ਇਹੋ ਜਿਹੀ ਚੀਜ਼ ਹੈ ਵੀ ਕਦੀ ਵੀ ਧਿਆਨ ਰੱਬ ਵਾਲੇ ਪਾਸੇ ਲੱਗਣ ਦਿੰਦਾ ਹੀ ਨਹੀਂ। ਰਸ ਨਾ, ਹਰ ਚੀਜ਼ ਦੀ ਵਿਚਾਰ ਆ, ਹਰ ਅੱਖਰ ਦੀ ਵਿਚਾਰ ਆ, ਪਰ ਸਮਝ ਉਦੋਂ ਲੱਗਣੀ ਜਦੋਂ ਬਿਰਤੀ ਉਸ ਜਨਾਨੀ ਵਰਗੀ ਬਣ ਗਈ ਜਿਹਦਾ ਪਤੀ ਪਰਦੇਸੀ ਹੈ, ਠੀਕ ਹੈ, ਤੇ ਖਿੱਚ ਅੰਦਰ, ਨਾ ਦਿਨ ਵੇਖਦੀ ਨਾ ਰਾਤ ਵੇਖਦੀ, ਵੇਖਦੀ ਤੇ 24 ਘੰਟੇ ਦਾ ਰਾਹ ਵੇਖਦੀ। ਆਂਦਾ ਜਿੱਦਣ ਤੇਰੀ ਬਿਰਤੀ ਬਣ ਗਈ, ਨਾ ਜੱਗ ਵੇਖੇ ਨਾ ਜੱਗ ਵਾਲੇ ਵੇਖੇ, 24 ਘੰਟੇ ਬਿਰਤੀ ਬਣੇ ਤੇ ਉਸ ਪਰਮਾਤਮਾ ਨੂੰ ਵੇਖਣ ਦੀ ਬਣੇ। ਪਿਆਰ ਪੈਦਾ ਹੋ ਜਾਏ, ਜਿਹਨੂੰ ਪ੍ਰੇਮ ਕੀ ਹੋ ਤੇ ਨਹੀਂ ਪਾਇਓ, ਪ੍ਰੇਮ ਪੈਦਾ ਹੋ ਜਾਏ। ਗੁਰੂ ਪਿਆਰਿਓ, ਪ੍ਰੇਮ ਇੱਕ ਐਸੀ ਬਿਰਤੀ ਦਾ ਨਾਂ ਆ, ਪ੍ਰੇਮ ਇੱਕ ਐਸੀ ਅੰਦਰ ਦੀ ਖਿੱਚ ਦਾ ਨਾਂ ਆ ਜਿਹੜੀ ਕੇਵਲ ਤਾਂ ਕੇਵਲ ਮਨੁੱਖ ਸਰੀਰ ਦੇ ਅੰਦਰ ਆ। ਪਰ ਪ੍ਰੇਮ ਉਦੋਂ ਪੈਂਦਾ ਹੈ ਜਦੋਂ ਕਿਸੇ ਦੀ ਜਾਣਕਾਰੀ ਮਿਲਦੀ ਹੈ, ਜਦੋਂ ਕਿਸੇ ਦੀ ਜਾਣਕਾਰੀ ਮਿਲਦੀ ਹੈ। ਤੇ ਗੁਰੂ ਪਿਆਰਿਓ, ਰੱਬ ਦੀ ਜਾਣਕਾਰੀ ਕਿਸੇ ਸਰੀਰ 'ਚ ਨਹੀਂ ਮਿਲੀ। ਮਨੁੱਖ ਜਾਮੇ ਜਾਏ ਤੇ ਗੁਰੂ ਨੇ ਰੱਬ ਦੀ ਜਾਣਕਾਰੀ ਦੇ ਦਿੱਤੀ, ਇਹਦੀ ਕੋਈ ਜਾਣਕਾਰੀ ਮਿਲੀ ਤੇ ਇਹਦੇ 'ਚ ਪ੍ਰੇਮ ਪੈਦਾ ਹੋ ਗਿਆ ਵੀ ਕਦੇ ਮਿਲ ਕੇ ਤੇ ਵੇਖੀਏ, ਕਦੋਂ ਮਿਲਾਂਗੇ। ਪਿਛਲੇ ਜਾਮਾਂ 'ਚ ਚਾਹ ਹੀ ਸੀਗਾ, ਪ੍ਰੇਮ ਨਹੀਂ ਸੀ। ਪ੍ਰੇਮ ਦੀ ਬਿਰਤੀ ਹੈ ਨਹੀਂ ਉਹਨਾਂ ਜਾਮਾਂ 'ਚ, ਪ੍ਰੇਮ ਦੀ ਬਿਰਤੀ ਕੱਲੀ ਮਨੁੱਖ ਜਾਮੇ 'ਚ ਆ। ਕਿਉਂਕਿ ਬਾਣੀ 'ਚ ਲਿਖਿਆ, ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਟੱਕਣ ਕੋ ਪੱਤ ਮੇਰੀ, ਤੇ ਪੱਤ ਕੱਲੀ ਮਨੁੱਖ ਜਾਮੇ 'ਚ ਢੱਕੀ ਜਾ ਸਕਦੀ, ਹੋਰ ਕਿਸੇ ਜਾਮੇ 'ਚ ਨਹੀਂ ਢੱਕੀ ਜਾ ਸਕਦੀ। ਤੇ ਆਪਾਂ ਨੂੰ ਪਤਾ ਨਹੀਂ ਪ੍ਰੇਮ ਕਿਹਨੂੰ ਕਹਿੰਦੇ। ਅੰਦਰ ਇੱਕ ਖਿੱਚ ਆ, ਉਹ ਜੀ ਸਾਡੇ ਅੰਦਰ ਪਈ ਹੋਈ ਹੈ। ਮਨੁੱਖ ਦਾ ਜਨਮ ਦਿੱਤਾ ਰੱਬ ਨੇ ਪਹਿਲਾਂ ਪਾਤੀ ਉਹ, ਤੇ ਕੀ ਕਹਿੰਦੇ? ਕਹਿੰਦੇ ਮੈਂ ਬਿਰਤੀ ਪਾ ਦਿੱਤੀ ਹੈ। ਹਾਂਜੀ, ਕਹਿੰਦੇ ਫਿਰ ਮੈਂ ਆਵਾਂਗਾ, ਤੈਨੂੰ ਰੂਪ ਵਟਾ ਕੇ ਜਾਣਕਾਰੀ ਦੇਵਾਂਗਾ, ਫਿਰ ਇਹ ਬਿਰਤੀ ਜਿਹੜਾ ਪ੍ਰੇਮ ਹੈ ਨਾ, ਇਹ ਬਿਰਤੀ ਤੇਰੇ ਅੰਦਰ ਇਹਨੂੰ ਚਿੰਗਾੜੀ ਲੱਗੂਗੀ, ਮੱਚ ਸਾਪਾ ਲਾਲ ਦੇ, ਮੋਮਬੱਤੀ ਜਗਾ ਦਿੰਦੇ, ਚਾਨਣ ਕਰਨ ਲੱਗ ਪੈਂਦੀ। ਕਹਿੰਦਾ ਫਿਰ ਮੈਂ ਗੁਰੂ ਦਾ ਰੂਪ ਧਾਰਨ ਕਰਕੇ ਤੈਨੂੰ ਚਿੰਗਾੜੀ ਲਾਵਾਂਗਾ, ਫਿਰ ਤੇਰੇ ਅੰਦਰ ਇੱਕ ਐਸੀ ਬਿਰਤੀ ਪੈਦਾ ਹੋ ਗਈ ਇੱਕ ਪ੍ਰੇਮ ਦੀ, ਫਿਰ ਤੂੰ ਮੈਨੂੰ ਲੱਭਦਾ ਫਿਰੇਗਾ। ਹੱਥ 'ਚ ਮੋਮਬੱਤੀ ਆ ਗਈ ਅਤੇ ਗੁਆਚੀ ਚੀਜ਼ ਲੱਭਦੇ ਫਰੀਦਾ, ਜਿੱਦਾਂ ਸਾਡੀ ਪ੍ਰੇਮ ਦੀ ਬਿਰਤੀ ਪੈਦਾ ਹੋ ਗਈ ਰੱਬ ਲੱਭਦੇ ਫਰੀਦਾ। ਸੋ ਭਾਈ ਸਮਾਂ ਹੋ ਗਿਆ। ਸੋ ਗੁਰੂ ਪਿਆਰਿਓ, ਮਲ ਚੜ੍ਹਦੀਆਂ ਕਲਾ ਕਰੇ ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।